दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा से राम राय जी दा प्रसंग इत्थों तक पहुंचा है कि बेड़ी दे विच राम राय अपने थोड़े दासां दे नाल बैठा है सतगुरां दा दर्शन कीता मानो के राम राय ने अपनियां अखां नूं चकोर ते चकोरी बना दिता है ते चंद्रमा वत जिहड़े सोभा वाले सतगुरु जी ने उन्हां दा दर्शन कर लिया। कल इथों तक कथा पहुंची सी अज इथों अगे मैं प्रारंभ करदा। दीर्घ दीपत तेज उचेरा पारियो शकत बल बिखे बड़ेरा। कवि संतोख सिंह जी लिखते ने कि राम राय ने देखा कि सतगुरां दा जिहड़ा उच्चा तेज है ओ प्रकाशमान है सतगुरु जी करां मातां दे नाल शक्तियां दे नाल भरे होए ने इस तों इलावा शरीरक ताकत दे विच वी वड्डे ने। उचित प्रताप बदावन माही चह सो कर मिटै किम नाही। पाव के अपने उच्चे प्रताप नू सतगुरु जी वधारे ने जो चाहन सो कर सकदे ने सतगुरां दा आख्या होया कोई भी बचन निसफल नहीं जा सकदा। गुर नंदन श्री गुर को देखा अदक लायकी उचित परेखा। जदों गुरु दे नंदन ने पाव के सतगुरु हर राय जी दे सपुत्र ने पाव के राम राय ने सतगुरु गोविंद सिंह सच्चे पातशाह जी दा दर्शन कीता अदक लायकी उचित परेखा। इस गल दी परीक्षा कीती है कि सतगुरु जी लायक ने और सारियां तों उच्चे ने। कुशल प्रश्न कह आपस माही प्रेम सहत मोद उप जाही। दोवां पासियां तो सुख शांति जिहड़ी खबर है ओ पुछी गई है प्रेम एक दूजे दे वल बड़ा वधिया। बहलू का गुरदास रुतारा एक दोए निकट मसंद उदारा। कवि संतोख सिंह जी लिखदे ने कि बहलू दी कुलदा गुरदास ते उसदा भरा तारा ए जिहड़े मसंद ने ए भी राम राय दे नाल सन। इस तों इलावा होर भी एक दो मसंद राम राय दे नाल ही बेड़ी दे विच चढ़े सन। सत गुर संग अष्ट एह वीर अपर खरे सब जमना तीर। कवि जी लिखते ने कि दूसरे पासे सतगुरु गोविंद सिंह जी दे नाल उन्हां दे अठ सूरवीर योधे ने बाकी जिन्ने भी सतगुरां दे योधे ने ਉਹ ਜਮੁਨਾ ਦੇ ਕਿਨਾਰੇ ਦੇ ਉੱਤੇ ਹੀ ਖਲੋਤੇ ਨੇ। ਮਾਮਾ ਕਿਰਪਾਲ ਜੀ ਨੰਦ ਚੰਦ ਤੇ ਦਇਆ ਰਾਮ ਪ੍ਰੋਹਤ ਇਹ ਤਿੰਨ ਸਤਿਗੁਰਾਂ ਦੇ ਨਾਲ ਨੇ ਤੇ ਪੰਜੇ ਹੀ ਬੀਬੀ ਵੀਰੂ ਜੀ ਦੇ ਸਪੁੱਤਰ। ਇਹਨਾਂ ਸਾਰਿਆਂ ਦੀ ਗਿਣਤੀ ਮਿਲ ਕੇ ਅੱਠ ਹੋ ਜਾਂਦੀ ਹੈ। ਕਵੀ ਜੀ ਲਿਖਦੇ ਨੇ ਕਿ ਅੱਠ ਜਿਹੜੇ ਸਿੰਘ ਨੇ ਇਹ ਸਤਿਗੁਰਾਂ ਦੇ ਨਾਲ ਨੇ। ਬੰਧਨ ਸੋ ਸ਼ਰੀਕ ਪਣ ਕਰਬੋ ਮਤ ਸਰ ਆਦ ਅਸੂਯਾ ਧਰਬੋ। ਭਾਵ ਕੇ ਰਾਮ ਰਾਏ ਨੇ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ ਕਿ ਸੰਬੰਧੀਆਂ ਦੇ ਨਾਲ ਤੇ ਸਤਿਗੁਰੂ ਹਰਿਕ੍ਰਿਸ਼ਨ ਜੀ ਦੇ ਨਾਲ ਤੇ ਸਤਿਗੁਰੂ ਤੇਗ ਬਹਾਦਰ ਦੇ ਨਾਲ ਬੜਾ ਸ਼ਰੀਕ ਹੋਣਾ ਮੇਰੇ ਵੱਲੋਂ ਕੀਤਾ ਗਿਆ। ਪੂਰਬ ਅਨਕ ਪ੍ਰਕਾਰ ਉਠਾਵਾ ਚਿਤ ਸ੍ਰੀ ਰਾਮ ਰਾਏ ਪਛਤਾਵਾ। ਭਾਵ ਕੇ ਰਾਮ ਰਾਏ ਜੀ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਵਿਚਾਰ ਕੇ ਬੜਾ ਪਛਤਾਵਾ ਕਰ ਰਹੇ ਨੇ ਕਿ ਮੈਂ ਪਹਿਲਾਂ ਜੋ ਕੁਝ ਕੀਤਾ ਉਹ ਮੈਨੂੰ ਕਰਨਾ ਨਹੀਂ ਸੀ ਚਾਹੀਦਾ। ਧਰੀ ਸਰਲਤਾ ਉਰ ਮੈਂ ਪਲੇ ਭਾਈ ਸਫਲਤਾ ਗੁਰ ਸੰਗ ਮਿਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਵੇਲੇ ਰਾਮ ਰਾਏ ਨੇ ਆਪਣੇ ਹਿਰਦੇ ਨੂੰ ਬੜਾ ਸਰਲ ਤੇ ਸਿੱਧਾ ਕਰ ਲਿਆ ਹੈ ਭਲੇ ਤਰੀਕੇ ਦੇ ਨਾਲ। ਇਸੇ ਕਰਕੇ ਸਤਿਗੁਰਾਂ ਦਾ ਮਿਲਾਪ ਹੋਇਆ, ਉਹਦੀ ਜਿਹੜੀ ਮੁਲਾਕਾਤ ਸੀ ਉਹ ਸਤਿਗੁਰਾਂ ਦੇ ਨਾਲ ਸਫਲੀ ਹੋਈ। ਬੂਜਤ ਭਾਇਓ ਆਨੰਦਪੁਰ ਗਾਥਾ ਕਿਮ ਵਿਰੋਧ ਉਪਜਿਓ ਨਿਪ ਸਾਥਾ। ਫਿਰ ਰਾਮ ਰਾਏ ਨੇ ਆਨੰਦਪੁਰ ਵਾਲੀ ਜਿਹੜੀ ਵਾਰਤਾ ਸੀ ਉਹ ਸਤਿਗੁਰਾਂ ਤੋਂ ਪੁੱਛੀ ਤੇ ਫਿਰ ਇਹ ਵੀ ਪੁੱਛਿਆ ਕਿ ਕਿਸ ਤਰੀਕੇ ਦੇ ਨਾਲ ਰਾਜੇ ਭੀਮ ਚੰਦ ਦੇ ਨਾਲ ਤੁਹਾਡਾ ਵਿਰੋਧ ਵਧੇ। ਛਿਮਾ ਤਾਰੀਅਤ ਦਿਸ਼ ਕੋ ਆਏ ਨਹਿਣ ਜੰਗ ਤਿਨ ਸੰਗ ਮਚਾਏ। ਰਾਮ ਰਾਏ ਸਤਿਗੁਰਾਂ ਨੂੰ ਕਹਿੰਦਾ ਕਿ ਖਿਮਾ ਨੂੰ ਧਾਰਨ ਕਰਕੇ ਤੁਸੀਂ ਇਸ ਪਾਸੇ ਨੂੰ ਆ ਗਏ, ਉਸ ਰਾਜੇ ਦੇ ਨਾਲ ਤੁਸੀਂ ਜੰਗ ਕਿਉਂ ਨਾ ਕੀਤਾ। ਸੁਣ ਕਲਗੀ ਤਰ ਸਕਲ ਬਖਾਨਾ ਮੂੜ ਚਹੈ ਹਮ ਸੋ ਛਲ ਠਾਨਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਵਾਰਤਾ ਸੁਣਾਉਂਦੇ ਨੇ ਕਿ ਜਿਹੜਾ ਰਾਜਾ ਭੀਮ ਚੰਦ ਹੈ ਉਹ ਮੂਰਖ ਹੈ ਜਿਹੜਾ ਕਿ ਸਾਡੇ ਨਾਲ ਕਪਟ ਧਾਰਨ ਕਰਨਾ ਚਾਹੁੰਦਾ ਸੀ। ਕਪਟ ਸਾਂਗ ਚਹਿ ਲਯੋ ਮਤੰਗਾ ਗੁਰ ਕਰ ਸੋ ਕਿਮ ਪੁਜੈ ਕੁਟੰਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਵਲ ਤੇ ਛਲ ਦੇ ਨਾਲ ਤੇ ਕਪਟ ਦੀ ਨੀਤੀ ਦੇ ਨਾਲ ਉਹ ਸਾਡੇ ਤੋਂ ਸਾਡਾ ਹਾਥੀ ਲੈਣਾ ਚਾਹੁੰਦਾ ਸੀ। ਗੁਰ ਕਰ ਸੋ ਕਿਮ ਪੁਜੈ ਕੁਟੰਗਾ ਤੇ ਹੇ ਰਾਮ ਰਾਏ ਤੂੰ ਚੰਗੇ ਤਰੀਕੇ ਦੇ ਨਾਲ ਇਸ ਗੱਲ ਨੂੰ ਜਾਣਦਾ ਹੈ ਕਿ ਗੁਰੂ ਘਰ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਕਪਟ ਤੇ ਖੋਟ ਪੁੱਜ ਨਹੀਂ ਆਉਂਦਾ। ਸਰਬ ਪ੍ਰਕਾਰ ਭਈ ਰਣ ਤਿਆਰੀ ਮਿਲ ਪ੍ਰਾਤਨ ਸੋ ਤਬੈ ਵਿਚਾਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਹਰ ਇੱਕ ਤਰੀਕੇ ਦੇ ਨਾਲ ਯੁੱਧ ਦੀ ਜਿਹੜੀ ਤਿਆਰੀ ਹੈ ਉਹ ਤੇ ਪੂਰੀ ਹੋ ਗਈ ਸੀ। ਮਿਲ ਪ੍ਰਾਤਨ ਸੋ ਤਬੈ ਵਿਚਾਰੀ ਭਾਵ ਕੇ ਰਾਜੇ ਭੀਮ ਚੰਦ ਨੇ ਫਿਰ ਆਪਣੇ ਸਾਥੀਆਂ ਦੇ ਨਾਲ ਤੇ ਰਿਸ਼ਤੇਦਾਰਾਂ ਦੇ ਨਾਲ ਸਲਾਹ ਕੀਤੀ। ਵਿਆਹ ਬਿਖੈ ਹੋਏ ਸ਼ੋਕ ਮਹਾਨਾ ਟਰ ਕਰ ਗਯੋ ਵੀਰ ਰਸ ਹਾਨਾ। ਕਿਉਂਕਿ ਰਾਜੇ ਭੀਮ ਚੰਦ ਦੇ ਪੁੱਤਰ ਦਾ ਵਿਆਹ ਹੈ ਇਸ ਕਰਕੇ ਸਾਰਿਆਂ ਨੇ ਸਲਾਹ ਦਿੱਤੀ ਹੈ ਕਿ ਜੇਕਰ ਵਿਆਹ ਦੇ ਸਮੇਂ ਦੇ ਦੌਰਾਨ ਜੰਗ ਲੜਿਆ ਜਾਵੇਗਾ ਤੇ ਬਹੁਤ ਹੀ ਜ਼ਿਆਦਾ ਬੁਰਾ ਹੋਵੇਗਾ, ਸੋਗ ਵਿਆਪੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਸ ਵੇਲੇ ਉਹਨੇ ਆਪਣੀ ਵੀਰਤਾ ਦੇ ਰਸ ਨੂੰ ਨਾਸ ਕਰ ਦਿੱਤਾ ਤੇ ਲੜਾਈ ਤੋਂ ਟਲ ਗਿਆ।
ਨਾਹਣੇਸ਼ੀਅਤ ਹਮੈ ਬੁਲਾਇਓ ਚਹਿਤ ਆਪਣੇ ਨਿਕਟ ਟਿਕਾਇਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੂਸਰੇ ਪਾਸੇ ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਮੈਨੂੰ ਆਪਣੇ ਕੋਲ ਬੁਲਾਇਆ ਕਿਉਂਕਿ ਉਹ ਚਾਹੁੰਦਾ ਹੈ ਕਿ ਮੈਂ ਉਹਦੇ ਲਾਗੇ ਹੀ ਨਿਵਾਸ ਕਰਾਂ।
ਜਮਨਾ ਤਟ ਸੁੰਦਰ ਕੋ ਹੇਰਾ ਕਾਲਿਓ ਆਣ ਆਪਣੋ ਡੇਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਮੇਦਨੀ ਪ੍ਰਕਾਸ਼ ਨੇ ਸਾਨੂੰ ਇੱਥੇ ਬੁਲਾਇਆ, ਜਮਨਾ ਦਾ ਕਿਨਾਰਾ ਸਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ, ਸੁੰਦਰ ਲੱਗਾ ਤੇ ਅਸੀਂ ਸਤਿਗੁਰੂ ਜੀ ਕਹਿੰਦੇ ਨੇ ਕਿ ਜਮਨਾ ਦੇ ਕਿਨਾਰੇ ਦੇ ਉੱਤੇ ਹੀ ਆਪਣਾ ਡੇਰਾ ਲਾ ਲਿਆ।
ਕਾਰਨ ਅਨਕ ਜਾਣ ਕਰ ਆਏ ਬਸਤ ਸੁਬਿਹਰਤ ਆਨੰਦ ਉਪਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਸਾਰੇ ਕਾਰਨ ਨੇ ਇੱਥੇ ਆਉਣ ਦੇ ਵਿੱਚ, ਉਹਨਾਂ ਕਾਰਨਾਂ ਦੇ ਕਰਕੇ ਹੀ ਅਸੀਂ ਇੱਥੇ ਆਏ ਹਾਂ। ਬਸਤ ਸੋ ਬਿਹਰਤ ਆਨੰਦ ਉਪਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਵਸਦੇ ਤੇ ਵਿਚਾਰਦੇ ਹਾਂ ਆਨੰਦ ਦੇ ਨਾਲ।
ਸੁਣ ਸ੍ਰੀ ਰਾਮ ਰਾਏ ਨੇ ਪਾਖਾ ਕਹਿ ਨਾ ਹਟਾਏ ਸਕੈ ਤੁਮ ਕਾਂਖਾ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਰਾਮ ਰਾਏ ਕਹਿੰਦਾ ਕਿ ਸਤਿਗੁਰੂ ਜੀ ਕੋਈ ਨਾ ਹਟਾਏ ਸਕੇ ਤੁਮ ਕਾਂਖਾ, ਭਾਵ ਕਿ ਤੁਹਾਡੇ ਦਿਲ ਦੀ ਜਿਹੜੀ ਇੱਛਾ ਹੈ ਉਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਮੋੜ ਨਹੀਂ ਸਕਦੀ।
ਜਾਨੀ ਭਰੇ ਬੈਸ ਮਮ ਥੋਰੀ, ਠਾਣ ਤਰਹੋ ਕਿਰਪਾ ਹਮ ਓਰੀ।
ਕਹਿੰਦਾ ਕਿ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਮੇਰੀ ਉਮਰ ਹੁਣ ਥੋੜੀ ਹੀ ਰਹਿ ਗਈ ਹੈ, ਕਿ ਇਸ ਕਰਕੇ ਕਿਰਪਾ ਕਰਕੇ ਮੇਰੇ ਤੇ ਹਮੇਸ਼ਾ ਹੀ ਤੁਸੀਂ ਮੇਰ ਭਰੀ ਨਜ਼ਰ ਰੱਖਿਓ।
ਭੇਦ ਭਾਵ ਜੇ ਅਨਕ ਪਰਕਾਰੀ, ਨਹੀਂ ਕੁਛ ਰਾਖੋ ਹਿਰਦੈ ਮਜਾਰੀ।
ਰਾਮ ਰਾਏ ਨੇ ਅਰਜ ਕੀਤੀ ਹੈ ਕਿ ਪਿਛਲੀਆਂ ਜਿੰਨੀਆਂ ਵੀ ਗੱਲਾਂ ਹੋ ਚੁੱਕੀਆਂ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਸਤਿਗੁਰੂ ਜੀ ਤੁਸੀਂ ਭੁਲਾ ਦਿਓ, ਜਿੰਨੇ ਵੀ ਭੇਦ ਭਾਵ ਹੋਏ ਨੇ ਅਨੇਕਾਂ ਪ੍ਰਕਾਰ ਦੇ ਉਹਨਾਂ ਦੀ ਨਾ ਵਿਚਾਰ ਕਰਦਿਆਂ ਹੋਇਆਂ ਤੁਸੀਂ ਸੱਚੇ ਪਾਤਸ਼ਾਹ ਮੇਰੇ ਤੇ ਰਹਿਮ ਕਰਿਓ।
ਬਿਗਰੇ ਬ੍ਰਿੰਦ ਮਸੰਦ ਹਮਾਰੇ, ਜੇ ਕਰ ਪਿੱਛੇ ਕਰੇ ਬਿਗਾਰੇ।
ਰਾਮ ਰਾਏ ਨੇ ਆਖਿਆ ਕਿ ਸੱਚੇ ਪਾਤਸ਼ਾਹ ਮੇਰੇ ਬਹੁਤ ਸਾਰੇ ਜਿਹੜੇ ਮਸੰਦ ਨੇ ਉਹ ਬਹੁਤ ਹੀ ਜ਼ਿਆਦਾ ਵਿਗੜ ਚੁੱਕੇ ਨੇ, ਜੇਕਰ ਪਿੱਛੇ ਕਰੇ ਬਿਗਾਰੇ, ਭਾਵ ਕਿ ਜੇਕਰ ਮੇਰੇ ਮਰਨ ਤੋਂ ਬਾਅਦ ਇਹ ਕੋਈ ਕਿਸੇ ਵੀ ਪ੍ਰਕਾਰ ਦਾ ਵਿਗਾੜ ਪੈਦਾ ਕਰਨ। ਕਿਉਂਕਿ ਪਿੱਛੇ ਵੀ ਇਸ ਗੱਲ ਦਾ ਜ਼ਿਕਰ ਆਇਆ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਰਾਮ ਰਾਏ ਦੇ ਬਹੁਤੇ ਮਸੰਦ ਵਿਗੜੇ ਹੋਏ ਨੇ, ਕਿਸੇ ਵੇਲੇ ਵੀ ਰਾਮ ਰਾਏ ਨੂੰ ਧੋਖਾ ਦੇ ਕੇ ਨੁਕਸਾਨ ਪਹੁੰਚਾ ਸਕਦੇ ਨੇ। ਇਹ ਮਸੰਦ ਰਾਮ ਰਾਏ ਦੇ ਨੂੰ ਆਖਿਆ ਸੀ ਸਤਿਗੁਰਾਂ ਨੇ, ਹੁਣ ਆਪ ਵੀ ਇਹ ਗੱਲ ਕਹਿ ਰਹੇ ਕਿ ਮੈਨੂੰ ਲੱਗਦਾ ਹੈ ਮੇਰੇ ਬਹੁਤੇ ਸਾਰੇ ਮਸੰਦ ਵਿਗੜ ਗਏ ਨੇ, ਹੋ ਸਕਦਾ ਹੈ ਕਿ ਮੇਰੀ ਮੌਤ ਤੋਂ ਬਾਅਦ ਇਹ ਬਹੁਤ ਜ਼ਿਆਦਾ ਵਿਕਾਰ ਪੈਦਾ ਕਰਨ।
ਸਭ ਡੇਰੀ ਕੀ ਕਾਰ ਸੁਧਾਰੋ, ਉਚਿਤ ਅਨੁਚਿਤ ਵਿਚਾਰ ਸੰਵਾਰੋ।
ਰਾਮ ਰਾਏ ਕਹਿੰਦਾ ਕਿ ਮੈਂ ਆਪਣੇ ਜਿਉਂਦਿਆਂ ਜਿਉਂਦਿਆਂ ਹੀ ਤੁਹਾਡੇ ਚਰਨਾਂ ਦੇ ਵਿੱਚ ਇਹ ਅਰਜ ਕਰ ਰਿਹਾ ਹਾਂ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਡੇਰੇ ਦੀ ਜਿੰਨੀ ਵੀ ਕਾਰ ਹੈ ਉਹਦੀ ਤੁਸੀਂ ਆਪ ਹੀ ਸਾਂਭ ਸੰਭਾਲ ਕਰਨੀ ਹੈ, ਜੋ ਤੁਸੀਂ ਯੋਗ ਸਮਝੋਗੇ ਉਹੀ ਕਰਿਓ, ਵਿਚਾਰ ਦੇ ਨਾਲ ਸਾਰੇ ਡੇਰੇ ਨੂੰ ਤੁਸੀਂ ਸੰਭਾਲਿਓ।
ਬੰਸ ਬਿਭੂਖਣ ਭਏ ਯਾ ਦੁਖਣ, ਬਿਗਣ ਤੇ ਮਰ ਗਨ ਕੇ ਜਨ ਪੁਖਣ।
ਰਾਮ ਰਾਏ ਜੀ ਕਹਿੰਦੇ ਨੇ ਕਿ ਸਾਡੀ ਸਾਰੀ ਕੁਲ ਦੇ ਵਿੱਚ ਤੁਸੀਂ ਬਗੈਰ ਕਿਸੇ ਦੋਸ਼ ਤੋਂ ਇੱਕ ਗਹਿਣੇ ਦੇ ਵਾਂਗ ਪ੍ਰਗਟ ਹੋਏ ਹੋ।
ਵਿਗਣ ਤਿਮਰ ਗਣ ਕੇ ਜਨ ਪੋਖਣ, ਭਾਵ ਕੇ ਜਿਹੜੇ ਵਿਗਣ ਨੇ ਉਹਨਾਂ ਨੂੰ ਤੁਸੀਂ ਸੂਰਜ ਰੂਪ ਹੋ ਕੇ ਦੂਰ ਕਰਨ ਵਾਲੇ।
ਬਹੁ ਕਾਰਨ ਕਰ ਜਨਮ ਤੁਹਾਰਾ, ਮੈਂ ਨਿਰਨੇ ਕਰ ਲੀਨ ਵਿਚਾਰਾ।
ਰਾਮ ਰਾਏ ਨੇ ਆਖਿਆ ਕਿ ਤੁਹਾਡੇ ਜਨਮ ਧਾਰਨ ਦਾ ਬਹੁਤ ਵੱਡਾ ਐਸਾ ਕਾਰਨ ਹੈ, ਭਾਵ ਕਿ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਕਾਰਨਾਂ ਦੇ ਕਰਕੇ ਤੁਹਾਡਾ ਮਾਤ ਲੋਕ ਦੇ ਉੱਤੇ ਅਵਤਾਰ ਹੋਇਆ।
ਮੈਂ ਨਿਰਣੇ ਕਰ ਲੀਨ ਵਿਚਾਰਾ, ਕਹਿੰਦਾ ਕਿ ਮੈਂ ਨਿਰਣਾ ਕਰਕੇ ਇਹ ਵਿਚਾਰ ਕਰਕੇ ਦੇਖ ਲਈ ਹੈ, ਕਿਉਂਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ੀਆਂ ਹੋਈਆਂ ਬੜੀਆਂ ਕਰਾਮਾਤਾਂ ਸਨ ਰਾਮ ਰਾਏ ਦੇ ਵਿੱਚ, ਇਸ ਕਰਕੇ ਉਹ ਕਾਫੀ ਗੱਲਾਂ ਜਾਣ ਚੁੱਕਾ ਸੀ।
ਭਾਵ ਜਲ ਸਾਗਰ ਤਰਨ ਦੁਹੇਲਾ, ਇਸ ਕੋ ਤਰ ਬੇਹੇਤ ਸੁਹੇਲਾ।
ਰਾਮ ਰਾਏ ਨੇ ਆਖਿਆ ਕਿ ਇਹ ਜੋ ਸੰਸਾਰ ਸਾਗਰ ਹੈ, ਜਿਸ ਸੰਸਾਰ ਸਾਗਰ ਤੋਂ ਤਰਨਾ ਬਹੁਤ ਹੀ ਜ਼ਿਆਦਾ ਔਖਾ ਹੈ,
ਇਸ ਕੋ ਤਰ ਬੇਹੇਤ ਸੁਹੇਲਾ, ਇਸ ਸੰਸਾਰ ਸਾਗਰ ਤੋਂ ਤਰਨ ਦੇ ਵਾਸਤੇ ਸੌਖੇ ਤਰੀਕੇ ਦੇ ਨਾਲ
ਰਾਮ ਰਾਏ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਇੱਕ ਜਹਾਜ਼ ਤਿਆਰ ਕੀਤਾ ਸੀ।
ਸ੍ਰੀ ਨਾਨਕ ਜੀ ਭਰਿਓ ਜਹਾਜ਼ਾ, ਅਨਕ ਰੀਤ ਕੇ ਜੀਵ ਸਮਾਜਾ।
ਰਾਮ ਰਾਏ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਐਸਾ ਜਹਾਜ਼ ਤਿਆਰ ਕੀਤਾ ਜਿਹਦੇ ਉੱਤੇ ਅਨੇਕਾਂ ਹੀ ਰੀਤੀਆਂ ਦੇ ਜੀਵਾਂ ਨੂੰ ਸਤਿਗੁਰਾਂ ਨੇ ਚੜਾ ਲਿਆ।
ਤਿਸ ਮੈਂ ਬਿਗਨ ਵਿਸਾਲ ਪਰ ਚੰਡ, ਜਿਸ ਤੇ ਫਟਿਓ ਪਾਇਓ ਖੰਡ ਖੰਡ।
ਪਰ ਰਾਮ ਰਾਏ ਜੀ ਕਹਿੰਦੇ ਨੇ ਕਿ ਐਸਾ ਵਿਘਨ ਪੈਦਾ ਹੋ ਗਿਆ ਜਿਹੜਾ ਕਿ ਬਹੁਤ ਹੀ ਜ਼ਿਆਦਾ ਤਿੱਖਾ ਵੱਡਾ ਵਿਘਨ ਸੀ,
ਜਿਸ ਤੇ ਫਟਿਓ ਭਇਓ ਖੰਡ ਖੰਡ, ਭਾਵ ਕੇ ਟੁਕੜੇ ਟੁਕੜੇ ਐਸ ਵੇਲੇ ਉਹ ਸਤਿਗੁਰੂ ਨਾਨਕ ਦਾ ਤਿਆਰ ਕੀਤਾ ਹੋਇਆ ਜਹਾਜ਼ ਹੋ ਗਿਆ।
ਤੇਹ ਸਕੇਲ ਪੌਣੇ ਇੱਕ ਬਣਾਵੋ, ਭਰਿਓ ਜਹਾਜ ਪਾਰੀ ਉਤਰਾਵੋ।
ਰਾਮ ਰਾਏ ਜੀ ਕਹਿੰਦੇ ਨੇ ਕਿ ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਜ ਕਰਦਾ ਹਾਂ ਕਿ ਜਿਹੜਾ ਸੰਸਾਰ ਸਾਗਰ ਤੋਂ ਪਾਰ ਕਰਨ ਦੇ ਵਾਸਤੇ ਸਤਿਗੁਰੂ ਨਾਨਕ ਨੇ ਜਹਾਜ਼ ਤਿਆਰ ਕੀਤਾ ਸੀ, ਜਿਹੜਾ ਕਿ ਇਸ ਵੇਲੇ ਟੁਕੜੇ ਟੁਕੜੇ ਹੋ ਕੇ ਟੁੱਟ ਗਿਆ, ਤੁਸੀਂ ਕਿਰਪਾ ਕਰਕੇ ਉਹਨੂੰ ਇਕੱਠਾ ਕਰਨਾ ਤੇ ਤਿਆਰ ਕਰਕੇ ਫੇਰ ਜਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਉਸ ਜਹਾਜ਼ ਦੀ ਸਵਾਰੀ ਦੇਣੀ।
ਪਿਤਾ ਗੁਰੂ ਇੱਕ ਵਾਰ ਬਖਾਨੀ, ਸਿੱਖ ਢਿੱਗ ਤੇ ਮੈਂ ਸੁਣਵੋ ਬਾਣੀ।
ਰਾਮ ਰਾਏ ਜੀ ਕਹਿੰਦੇ ਨੇ ਕਿ ਇਸ ਗੱਲ ਦਾ ਪਤਾ ਮੈਨੂੰ ਸਤਿਗੁਰੂ ਪਿਤਾ ਤੋਂ ਲੱਗਿਆ, ਭਾਵ ਕਿ ਸਤਿਗੁਰੂ ਹਰ ਰਹੇ ਸੱਚੇ ਪਾਤਸ਼ਾਹ ਜੀ ਨੇ ਐਸਾ ਬਚਨ ਕਈਆਂ ਸਿੱਖਾਂ ਦੇ ਕੋਲ ਖਲੋ ਕੇ ਆਖਿਆ ਸੀ, ਜਿਨ੍ਹਾਂ ਦੇ ਬਚਨ ਨੂੰ ਮੈਂ ਹੋਰ ਸਿੱਖਾਂ ਤੋਂ ਸੁਣਿਆ। ਸਤਿਗੁਰੂ ਹਰ ਰਹੇ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਐਸਾ ਬਚਨ ਆਉਂਦਾ ਹੈ ਕਿ ਸਤਿਗੁਰੂ ਹਰ ਰਹੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਐਸਾ ਜਹਾਜ਼ ਤਿਆਰ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਚੜਾ ਕੇ ਸੰਸਾਰ ਸਾਗਰ ਤੋਂ ਪਾਰ ਕਰਨਾ ਸੀ। ਸਤਿਗੁਰੂ ਹਰ ਰਾਏ ਜੀ ਨੇ ਬਚਨ ਕੀਤਾ ਕਿ ਇਸ ਵੇਲੇ ਉਹ ਜਹਾਜ਼ ਟੁੱਟ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਐਸਾ ਪੁਰਖ ਪੈਦਾ ਹੋਵੇਗਾ ਜਿਹੜਾ ਕਿ ਜਹਾਜ਼ ਨੂੰ ਫਿਰ ਤੋਂ ਤਿਆਰ ਕਰਕੇ ਦੁਨੀਆਂ ਦੇ ਸਾਗਰ ਤੋਂ ਲੋਕਾਂ ਨੂੰ ਪਾਰ ਕਰੇਗਾ। ਉਸ ਗੱਲ ਦੇ ਵੱਲ ਇਸ਼ਾਰਾ ਹੋ ਰਿਹਾ। ਰਾਮ ਰਾਏ ਜੀ ਨੇ ਆਖਿਆ ਕਿ ਪਿਤਾ ਜੀ ਨੇ ਐਸੇ ਬਚਨ ਕੀਤੇ ਸਨ ਜਿਹੜੇ ਉਹਨਾਂ ਸਿੱਖਾਂ ਤੋਂ ਸੁਣੇ ਨੇ ਜਿਹੜੇ ਉਸ ਵੇਲੇ ਸਤਿਗੁਰੂ ਹਰ ਰਾਏ ਜੀ ਦੇ ਕੋਲ ਸਨ।
ਗੁਰ ਕੋ ਭਾਰਿਓ ਜਹਾਜ਼ ਉਦਾਰਾ, ਲਾਏ ਧਿਆਨ ਕੋ ਹੇਰ ਵਿਚਾਰਾ।
ਰਾਮ ਰਾਏ ਜੀ ਕਹਿੰਦੇ ਨੇ ਕਿ ਸਤਿਗੁਰੂ ਹਰ ਰਾਏ ਜੀ ਨੇ ਬਚਨ ਕੀਤਾ ਸੀ ਕਿ ਗੁਰੂ ਨਾਨਕ ਨੇ ਜਹਾਜ਼ ਬਹੁਤ ਵੱਡਾ ਤਿਆਰ ਕੀਤਾ, ਧਿਆਨ ਦੇ ਲੀਨ ਹੋ ਕੇ ਫਿਰ ਸਤਿਗੁਰਾਂ ਨੇ ਵਿਚਾਰ ਕੀਤੀ।
ਭਾਵ ਉਹ ਖੰਡ ਮਿਲੈ ਪੁਨ ਸੋਈ, ਹੋਇਆ ਸਪੁਰਖ ਮਿਲਾਵੈ ਜੋਈ।
ਧਿਆਨ ਲੀਨ ਹੋ ਕੇ ਫਿਰ ਸਤਿਗੁਰੂ ਹਰ ਰਾਏ ਜੀ ਨੇ ਬਚਨ ਕੀਤਾ ਸੀ ਕਿ ਜਿਹੜਾ ਜਹਾਜ਼ ਇਸ ਵੇਲੇ ਟੁੱਟ ਗਿਆ ਇਹ ਫਿਰ ਤੋਂ ਇਕੱਤਰ ਹੋਵੇਗਾ, ਐਸਾ ਪੁਰਖ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਪੈਦਾ ਹੋਵੇਗਾ ਜਿਹੜਾ ਕਿ ਜਹਾਜ਼ ਨੂੰ ਫਿਰ ਤੋਂ ਤਿਆਰ ਕਰੇਗਾ।
ਤਬ ਕੋ ਮੈਂ ਵਿਚਾਰ ਤੋ ਰਹਿਓ, ਅਬ ਸੋ ਹੋਏ ਭਲੇ ਮੈਂ ਲਹਿਓ।
ਰਾਮ ਰਾਏ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੇ ਬਚਨ ਨੂੰ ਯਾਦ ਕਰ ਕਰਕੇ ਮੈਂ ਉਦੋਂ ਤੋਂ ਹੀ ਵਿਚਾਰ ਕਰ ਰਿਹਾ ਸਾਂ ਕਿ ਕੌਣ ਐਸਾ ਪੁਰਖ ਪੈਦਾ ਹੋਇਆ ਹੈ ਜਿਨੇ ਕਿ ਜਹਾਜ਼ ਨੂੰ ਇਕੱਠਾ ਕਰਨਾ। ਇਸ ਵੇਲੇ ਤੁਹਾਡੇ ਨਾਲ ਮਿਲਾਪ ਹੋਇਆ, ਤੁਹਾਡੇ ਕਰਤਬਾਂ ਨੂੰ ਦੇਖਿਆ ਤੇ ਮੈਨੂੰ ਹੁਣ ਯਕੀਨ ਹੋ ਗਿਆ ਕਿ ਤੁਸੀਂ ਹੀ ਉਹੀ ਪੁਰਖ ਹੋ ਜਿਨ੍ਹਾਂ ਨੇ ਜਹਾਜ਼ ਨੂੰ ਇਕੱਤਰ ਕਰਨਾ, ਜਿਨ੍ਹਾਂ ਦੇ ਬਾਰੇ ਸਤਿਗੁਰੂ ਹਰ ਰਾਏ ਜੀ ਨੇ ਬਚਨ ਕੀਤਾ ਸੀ।
ਦਰਸ਼ਨ ਦੇਖਤ ਭਈ ਪ੍ਰਤੀਤ, ਬਿਗੜੇ ਕਰੋ ਸੁਧਾਰਨ ਚੀਤ।
ਰਾਮ ਰਾਏ ਜੀ ਕਹਿੰਦੇ ਨੇ ਕਿ ਤੁਹਾਡਾ ਦਰਸ਼ਨ ਕਰਕੇ ਮੇਰੇ ਮਨ ਨੂੰ ਪ੍ਰਤੀਤ ਆ ਗਈ, ਯਕੀਨ ਬੱਝ ਗਿਆ ਹੈ ਕਿ ਤੁਸੀਂ ਵਿਗੜਿਆ ਹੋਇਆਂ ਨੂੰ ਸੁਧਾਰੋਗੇ, ਵਿਗੜਿਆ ਮਨਾਂ ਨੂੰ ਤੁਸੀਂ ਸੁਧਾਰ ਦਿਓਗੇ।
ਸੁਣ ਸਿਰ ਕਲਗੀ ਧਰ ਸਭ ਲਹਿਓ, ਗੁਰਸਤ ਨਿਜਿਆ ਸਹਿਜਮ ਕਹਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਜੀ ਨੇ ਜੋ ਵੀ ਆਪਣਾ ਆਸ਼ਾ ਪ੍ਰਗਟ ਕੀਤਾ ਭਲੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਸ ਦੇ ਆਸ਼ੇ ਨੂੰ ਸਮਝਿਆ।
ਬੋਲੇ ਰਾਮ ਰਾਏ ਗੁਰ ਸਾਚਾ, ਗੁਰ ਪਰ ਕੇਹਿਤ ਸੋਚਿਤ ਰਾਚਾ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਨੇ ਰਾਮ ਰਾਏ ਗੁਰ ਸਾਚਾ, ਭਾਵ ਕਿ ਰਾਮ ਰਾਏ ਸੱਚਾ ਗੁਰੂ ਹੈ। ਗੁਰੂ ਦਾ ਅਰਥ ਭਾਵ ਅਵਤਾਰ ਗੁਰੂ ਨਹੀਂ ਹੈ ਇੱਥੇ, ਪਰ ਆਪਣੀ ਸੰਗਤ ਦਾ ਮੋਹਰੀ ਜਾਂ ਮੁਰਸ਼ਦ, ਜਿਵੇਂ ਮੰਜੀਆਂ ਦੀ ਬਖਸ਼ਿਸ਼ਾਂ ਵਾਲੇ ਹੁੰਦੇ ਹਨ, ਇਸ ਤਰ੍ਹਾਂ ਦਾ ਗੁਰੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਮ ਰਾਏ ਨੂੰ ਆਖਿਆ।
ਬੋਲੇ ਰਾਮ ਰਾਏ ਗੁਰ ਸਾਚਾ, ਗੁਰ ਪਰ ਕੇ ਹਿਤ ਸੋ ਚਿਤ ਰਾਚਾ।
ਭਾਵ ਕੇ ਗੁਰੂ ਦੇ ਚਰਨਾਂ ਦੇ ਉੱਤੇ ਇਹਦਾ ਚਿੱਤ ਰਚਿਆ ਹੋਇਆ, ਇਸ ਕਰਕੇ ਇਹ ਸੱਚਾ ਗੁਰੂ ਹੈ।
ਪੁਨ ਤਟ ਦਿਸ਼ਾ ਦ੍ਰਿਸ਼ਟ ਗੁਰ ਪ੍ਰੇਰੀ, ਕੇਤਕ ਸੰਗਤ ਥਿਤ ਤਿਸ ਕੇਰੀ।
ਇਹਨਾਂ ਬਚਨ ਕਰਨ ਤੋਂ ਬਾਅਦ ਫੇਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਨਦੀ ਦਾ ਜਿਹੜਾ ਕਿਨਾਰਾ ਸੀ ਉਸ ਪਾਸੇ ਆਪਣੀ ਨਜ਼ਰ ਨੂੰ ਕੀਤਾ, ਜਿੱਥੇ ਕਿ ਰਾਮ ਰਾਏ ਦੇ ਬਹੁਤੇ ਸਾਰੇ ਸੇਵਕ ਖਲੋਤੇ ਸਨ।
ਬੇਮੁਖ ਹੋਏ ਕਰ ਖਰੇ ਕੁਚਾਰੀ,
ਸਤਿਗੁਰ ਕੀ ਦਿਸ਼ ਕੀਨ ਪਿਛਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਮੁਨਾ ਦੇ ਕਿਨਾਰੇ ਦੇ ਉੱਤੇ ਰਾਮ ਰਾਏ ਦੇ ਜਿਹੜੇ ਸੇਵਕ ਖਲੋਤੇ ਸਨ ਉਹ ਐਸੇ ਬੇਮੁਖ ਹੋਏ ਹੋਏ ਸਨ ਕਿ ਉਹਨਾਂ ਨੇ ਸਤਿਗੁਰਾਂ ਵਾਲੇ ਪਾਸੇ ਨੂੰ ਪਿੱਠ ਕੀਤੀ ਹੋਈ ਸੀ ਤੇ ਦੂਸਰੇ ਪਾਸੇ ਨੂੰ ਦੇਖ ਰਹੇ ਸੀ, ਭਾਵ ਕਿ ਉਹ ਸਤਿਗੁਰਾਂ ਦੇ ਮੱਥੇ ਹੀ ਲੱਗਣਾ ਨਹੀਂ ਸਨ ਚਾਹੁੰਦੇ।
ਮੰਦ ਭਾਗ ਮਤੀ ਮੰਦ ਮਲੀਨੇ, ਸਨਮੁਖ ਹੋਏ ਨਾ ਦਰਸ਼ਨ ਕਿਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾੜੇ ਭਾਗ ਸਨ ਉਹਨਾਂ ਖੋਟੀ ਬੁੱਧ ਵਾਲਿਆਂ ਦੇ ਜਿਨ੍ਹਾਂ ਨੇ ਸਤਿਗੁਰਾਂ ਵਾਲੇ ਪਾਸੇ ਪਿੱਛਾ ਕਰੀ ਰੱਖਿਆ, ਮਲੀਨ ਮਨ ਵਾਲਿਆਂ ਨੇ ਸਾਹਮਣੇ ਹੋ ਕੇ ਸਤਿਗੁਰਾਂ ਦਾ ਦਰਸ਼ਨ ਨਹੀਂ ਕੀਤਾ।
ਗਣ ਪਾਪਣ ਅਸ ਫਲ ਉਪਜਾਇਓ, ਜਿਸ ਤੇ ਨਹੀਂ ਦਰਸ਼ਨ ਗੁਰ ਪਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਵੱਡੇ ਪਾਪਾਂ ਦਾ ਕੀਤਾ ਹੋਇਆ ਜਿਹੜਾ ਪਾਪ ਦਾ ਫਲ ਸੀ, ਲੱਗਦਾ ਸੀ ਉਹੀ ਉਹਨਾਂ ਦੇ ਅੱਗੇ ਆ ਗਿਆ ਸੀ, ਇਸੇ ਕਰਕੇ ਉਹਨਾਂ ਨੂੰ ਸਤਿਗੁਰਾਂ ਦੇ ਦਰਸ਼ਨ ਨਸੀਬ ਨਾ ਹੋਏ। ਉਹਨਾਂ ਨੇ ਉਸ ਪਾਸੇ ਨੂੰ ਮੂੰਹ ਕਰ ਛੱਡਿਆ, ਬਾਹਰਲੇ ਪਾਸੇ ਨੂੰ, ਤੇ ਜਿਹੜੇ ਪਾਸੇ ਬੇੜੀ ਦੇ ਵਿੱਚ ਰਾਮ ਰਾਏ ਦੇ ਸਮੇਤ ਸਤਿਗੁਰੂ ਜੀ ਸਵਾਰ ਸਨ ਉਸ ਪਾਸੇ ਪਿੱਠ ਕਰਕੇ ਰੱਖੀ।
ਪ੍ਰਭੂ ਬਿਲੋਕ ਤਿੰਨ ਕੋ ਮੁਸਕਾਨੇ, ਸਭ ਕੇ ਸੁਨ ਤਿਓ ਪੁਨ ਬਖਾਨੇ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਹਨਾਂ ਨੂੰ ਦੇਖਿਆ ਤੇ ਸਤਿਗੁਰੂ ਜੀ ਥੋੜਾ ਜਿਹਾ ਮੁਸਕਰਾਏ ਤੇ ਫਿਰ ਸਾਰਿਆਂ ਨੂੰ ਸੁਣਾ ਕੇ ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕੀਤਾ।
ਰਾਮ ਰਾਏ ਤੋਂ ਹੈ ਗੁਰ ਸਾਚੇ, ਇਸ ਕੇ ਸਿੱਖ ਮੂਰਖ ਮਤ ਕਾਚੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਵਾਕਿਆ ਹੀ ਰਾਮ ਰਾਏ ਤੇ ਸੱਚਾ ਗੁਰੂ ਹੈ, ਪਰ ਇਹਦੇ ਜਿਹੜੇ ਸਿੱਖ ਨੇ, ਇਹਦੇ ਜਿਹੜੇ ਸੇਵਕ ਨੇ, ਉਹ ਮੂਰਖ ਨੇ ਤੇ ਕੱਚੀ ਮਤ ਵਾਲੇ ਨੇ।
ਸੰਪਾਦਕ ਜੀ ਲਿਖਦੇ ਨੇ ਇੱਥੇ ਗੁਰੂ ਦਾ ਅਰਥ ਗੁਰਮੁਖ ਜਾਂ ਮੁਰਸ਼ਦ ਹੈ ਕਿ ਆਪਣੀ ਸੰਗਤ ਦੇ ਆਗੂ ਹਨ। ਇੱਥੇ ਗੁਰੂ ਅਵਤਾਰ ਤੋਂ ਭਾਵ ਨਹੀਂ ਹੈ। ਗੁਰੂ ਅਵਤਾਰ ਤਾਂ ਕਦੇ ਦੋ ਇੱਕ ਸਮੇਂ ਦੇ ਉੱਤੇ ਹੋ ਨਹੀਂ ਸਕਦੇ, ਉਹ ਕੇਵਲ ਇੱਕ ਸਮੇਂ ਦੇ ਵਿੱਚ ਇੱਕ ਹੀ ਹੋ ਸਕਦਾ ਹੈ, ਜੋ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਆਪ ਹਨ, ਜਿਨ੍ਹਾਂ ਨੂੰ ਸ੍ਰੀ ਰਾਮ ਰਾਏ ਜੀ ਨੇ ਖੁਦ ਗੁਰੂ ਅਵਤਾਰ ਮੰਨਿਆ ਹੈ ਤੇ ਵੰਦਨਾ ਕੀਤੀ ਹੈ ਤੇ ਮੁਖੋਂ ਜਸ ਵੀ ਆਖਿਆ ਹੈ।
ਬੋਲੇ ਰਾਮ ਰਾਏ ਗੁਰ ਸਾਚਾ, ਤੇ ਇਹ ਤੁਕ ਰਾਮ ਰਾਏ ਤੋਂ ਹੈ ਗੁਰ ਸਾਚੇ। ਇਹਨਾਂ ਤੁਕਾਂ ਦਾ ਇਹ ਭਾਵ ਵੀ ਜਾਪਦਾ ਹੈ ਕਿ ਪਿੱਛੇ ਤਾਂ ਸ੍ਰੀ ਰਾਮ ਰਾਏ ਜੀ ਵੀ ਗੁਰੂ ਘਰ ਦੇ ਨਾਲ ਵਿਰੋਧ ਕਰਕੇ ਵਿੱਥ ਤੇ ਰਹੇ ਹਨ, ਹੁਣ ਪਿਛਲੀ ਭੁੱਲ ਤੇ ਪਛਤਾਵਾ ਕੀਤਾ ਹੈ ਤੇ ਹਿਤੂ ਬਣ ਕੇ ਸਤਿਗੁਰਾਂ ਨਾਲ ਸੱਚੇ ਹੋ ਗਏ ਹਨ, ਪਰ ਰਾਮ ਰਾਏ ਜੀ ਦੀ ਸੰਗਤ ਪਿੱਠ ਕਰਨ ਦੇ ਕਾਰਨ ਭੂਤਨੀ ਹੈ, ਭਾਵ ਕੇ ਸਤਿਗੁਰਾਂ ਤੋਂ ਬੇਮੁਖ ਹੀ ਰਹੀ ਹੈ। ਤੁਕ ਦਾ ਇਹ ਅਰਥ ਬਣੇਗਾ ਕਿ ਭੁੱਲ ਮੰਨ ਕੇ ਸੱਚੇ ਹੋ ਗਏ ਹਨ ਰਾਮ ਰਾਏ ਜੀ।
ਅਹੈ ਭੂਤਨੀ ਸੰਗਤ ਸਾਰੀ, ਜਿਨੋ ਗੁਰੂ ਦਿਸ਼ ਕੀਨ ਪਿਛਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਦੀ ਜਿਹੜੀ ਸੰਗਤ ਹੈ ਉਹ ਭੂਤਨਿਆਂ ਦੀ ਸੰਗਤ ਹੈ, ਜਿਨ੍ਹਾਂ ਨੇ ਗੁਰੂ ਵਾਲੇ ਪਾਸੇ ਪਿੱਠ ਕਰਕੇ ਰੱਖੀ ਤੇ ਸਤਿਗੁਰਾਂ ਦਾ ਦਰਸ਼ਨ ਕੀਤਾ ਨਾ।
ਗੁਰ ਪਰਲੋਕ ਨਾ ਬਣੈ ਸਹਾਈ, ਇਹ ਕਾਮਨਾ ਕਛਲੇ ਪਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਇੱਥੇ ਮਾਤ ਲੋਕ ਦੇ ਵਿੱਚ ਕੁਛ ਕਾਮਨਾ ਇਹ ਸਾਰੇ ਦੇ ਸਾਰੇ ਪਾ ਲੈਣਗੇ, ਪਰ ਪਰਲੋਕ ਦੇ ਵਿੱਚ ਇਹਨਾਂ ਦੀ ਕੋਈ ਸਹਾਇਤਾ ਕਰ ਨਹੀਂ ਸਕੇਗਾ।
ਇਮ ਕਹਿ ਪੁਣ ਗੁਰਦਾਸ ਹੇਰਾ, ਫਿਰ ਸ੍ਰੀ ਰਾਮ ਰਾਏ ਕੇ ਨੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹਨਾਂ ਬਚਨ ਕਰਨ ਤੋਂ ਬਾਅਦ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸ ਗੁਰਦਾਸ ਦੇ ਵੱਲ ਦੇਖਿਆ ਹੈ ਜਿਹੜਾ ਕਿ ਰਾਮ ਰਾਏ ਦਾ ਮਸੰਦ ਹੈ ਤੇ ਜਿਹੜਾ ਰਾਮ ਰਾਏ ਦੇ ਬਿਲਕੁਲ ਲਾਗੇ ਬੈਠਾ।
ਸੁਣ ਬਹਿ ਲੋਕੇ ਹਮੇ ਬਤਾਵੋ, ਹਮਰੇ ਸਨਮੁਖ ਤੀਰ ਚਲਾਵੋ।
ਸਤਿਗੁਰੂ ਜੀ ਕਹਿੰਦੇ ਨੇ ਹੇ ਬਹਿਲੋ ਦੇ ਗੁਰਦਾਸ, ਹੁਣ ਸਾਨੂੰ ਦੱਸ ਕਿ ਤੂੰ ਸਾਡੇ ਸਾਹਮਣੇ ਤੀਰ ਚਲਾਵੇਂਗਾ।
ਕਿਸ ਕੋ ਬਲ ਕੇ ਲਹਿਤ ਪ੍ਰਹਾਰਾ, ਜਿਸ ਤੇ ਮਹਿਦ ਗਰਭ ਕੋ ਤਾਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਕਿਹਦੇ ਬਲ ਦੇ ਕਰਕੇ, ਕਿਹਦੀ ਤਾਕਤ ਦੇ ਕਰਕੇ ਤੂੰ ਸਾਡੇ ਉੱਤੇ ਤੀਰਾਂ ਦਾ ਪ੍ਰਹਾਰ ਕਰੇਗਾ ਜਾਂ ਕਰਵਾਵੇਂਗਾ। ਆਖਰਕਾਰ ਕਿਹੜੇ ਹੰਕਾਰ ਨੂੰ ਤੂੰ ਧਾਰਨ ਕਰਕੇ ਇਹ ਗੱਲ ਆਖੀ ਸੀ ਕਿ ਗੁਰੂ ਦਾ ਮੁਕਾਬਲਾ ਤੀਰਾਂ ਦੇ ਨਾਲ ਕੀਤਾ ਜਾਵੇਗਾ? ਕਿਉਂਕਿ ਪਿੱਛੇ ਇਸ ਤਰ੍ਹਾਂ ਦਾ ਜ਼ਿਕਰ ਆਇਆ ਸੀ ਕਿ ਜਦੋਂ ਰਾਮ ਰਾਏ ਜੀ ਬਹੁਤਾ ਹੀ ਜ਼ਿਆਦਾ ਡਰੇ ਤੇ ਉਸ ਵੇਲੇ ਫਿਰ ਇਸ ਗੁਰਦਾਸ ਨੇ ਆਖਿਆ ਸੀ
कि राम राय जी गुरु जी तुसी डरदे क्यों हो, जेकर गुरु ने आक्रमण किया ते मेरा जरा भरा तारा है ओ भी बहुत वधिया तीर अंदाज है, ओ तीरां दे नाल गुरु दा मुकाबला करेगा। हुण अंतरजामी सतगुरु जी सारी वार्ता नूं जानदे सन, इस करके उस गुरदास नूं ठिठ करन दे वास्ते, झूठा करन दे वास्ते सतगुरु जी कहिंदे ने दस किदे जोर दे करके तू मेरे उत्ते तीर चलाउण दी गल करदा सी, आखिरकार किस गल दा तुहानूं हंकार। तब लज्जत होयो गुरदास तारे दृष्ट कर हिरदै त्रास। कवि संतोख सिंह जी लिखते ने जदों सतगुरां ने इस तरह का वचन किया ते बहुत ही ज्यादा शर्मिंदा होया गुरदास, उन्हें अपनी धौण नूं चुका के नीवी पा ली ते हिरदे दे विच बहुत ज्यादा डर मन्ने। हैरत बोलियो द्वै कर जोर, प्रभु जी हम को तुमरा जोर। कंबदे होए ने फिर हाथ जोड़ के बेनती कीती, सच्चे पातशाह किसी दा कोई जोर नहीं है, प्रभु जी हमको तुमरा जोर, हे प्रभु जी हे सतगुरु जी सानू ते सारिया नू तुहाडा ही जोर है, तुहाडे उत्ते ही माण है। लग दीर्घ जो कारज सारे, हम कर सके प्रताप तुम्हारे। गुरदास कहिंदा है कि छोटे ते वड्डे जिन्ने भी काम ने ओ सच्चे पातशाह असी तुहाडे प्रताप दे करके ही नेपरे चाड़ सकदे हां, तुहाडे तो बगैर होर कोई चारा नहीं। पौन गुर भाणियो तनख जिन तारा, तजे बाण ते नाम सो तारा। जदों गुरदास ने इस तरह दियां बेनतियां कीतियां ते सतगुरु जी कहिंदे ने इह जिहड़ा तेरा भरा बैठा है जिहड़ा के तनिश तारी है जिहदा नाम तारा है, सतगुरु जी कहिंदे ने इहनू भी जरा पुछ लै। उदय पायो तब हूं ते कहियो, आपसो अस्त होए हम लहियो। सतगुरु जी कहिंदे ने कि उदय होया सी उदों इह तेरा भरा तारे दे वांग जदों तू इस दे वास्ते वाक आखे सी, आपसो अस्त होयो हम लहियो, ते सतगुरु जी कहिंदे ने हुण ते तेरा तारा अस्त हो गया डुब गए। सुन कर कंपत तू क्षण ठानी, रहो जोर कर गोरे अगवानी। जदों तारे दे बारे सतगुरां ने इस तरह दे वचन कीते ते तारा भी बहुत ज्यादा डरिया, कंबिया, चुप नूं तारण उसने करी रखिया, सतगुरां दे सामने हाथ जोड़ के बैठा रहे। वद कै बाक बेअदबी कहियो, पछतावत तिस खो फल लहियो। कवि संतोख सिंह जी लिखते ने कि गुरदास मसंद ने जेड़े वधीकी वाले बेअदबी दे वचन सतगुरां दे वास्ते आखे सन उन्हां दा बहुत ज्यादा ओनू हुण माड़ा फल मिलिया ते हुण पछताउंदा। इम श्री राम राय अर सतगुर, बाक बिलास करे पर मुदयुर। ग्रंथाकार भाई संतोख सिंह जी लिखते ने इस तरीके दे नाल राम राय ने सतगुरु गोविंद सिंह सच्चे पातशाह जी दे नाल खुशी दे नाल वाक विलास कीते, वचन विलास कीते। बंधन ठान विदा होए गयो, तीर तुरंग या रूड़त पायो। फिर राम राय ने सतगुरां तो जान दी आग्या लई है, सतगुरां नूं नमस्कार कीती है, बेड़ी नूं कंडे ते लाया गया, बेड़ी तो थले उतरिया ते राम राय ने अपने घोड़े दी सवारी कीती। सिख मसंद ले सांग सिदारा, कछ बिरतांत तिन मैं ना उचारा। पाव के अपने सारे मसंदा नूं ते सिखां नूं नाल लैके उत्थों राम राय चलिया गया। जेड़े राम राय दे नाल थोड़े मसंद सन उन्हां नूं बिरतांत दा पता लगा कि की वचन विलास सतगुरां दे विच ते राम राय दे विच होए ने, पर बाहर जेड़े पिठ करके खलोते सन उन्हां नूं राम राय ने ते मसंदा ने कुछ भी नहीं दस्या। जाए प्रवेशो आपन डेरे, उतरियो है ते कीन बसेरे। इसे तरह चलदिया चलदिया आराम रे अपने डेरे दे उत्ते पहुंच गया, घोड़े तो थले उतरिया ते फेर आराम कीता। कवि जी अगले अध्याय दा प्रारंभ कर दे। सिर कलगी तर तरी को, प्रेरण कर जल माहे। रावतन जाके बीच ही चले आए हर खाए। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਤੇ ਬੇੜੀ ਤੋਂ ਉਤਰ ਕੇ ਚਲਾ ਗਿਆ, ਪਰ ਸਤਿਗੁਰੂ ਗੋਬਿੰਦ ਸਿੰਘ ਜੀ ਬੇੜੀ ਤੋਂ ਥੱਲੇ ਨਹੀਂ ਉਤਰੇ, ਭਾਵ ਕਿ ਬੇੜੀ ਦੇ ਰਾਹੀਂ ਹੀ ਉਹ ਇਸੇ ਤਰ੍ਹਾਂ ਨਦੀ ਦੇ ਵਿਚ ਵਹਿੰਦਿਆਂ ਵਹਿੰਦਿਆਂ ਹੀ ਪੌਂਟੇ ਦੇ ਵੱਲ ਆ ਰਹੇ ਨੇ। ਚਲੇ ਨਉ ਜਲ ਕੇ ਅਨੁਕੂਲੰਗ ਅਵਿ ਲੋਕੈ ਸੁੰਦਰ ਦੁਆ ਕੂਲੰਗ, ਭਾਵ ਕਿ ਜਿਹੜੀ ਬੇੜੀ ਹੈ ਉਹ ਪਾਣੀ ਦੇ ਉੱਤੇ ਤਰਦੀ ਆ ਰਹੀ ਹੈ, ਭਾਵ ਕਿ ਬੇੜੀ ਦੇ ਅਨੁਸਾਰ ਹੀ ਪਾਣੀ ਉਸ ਨੂੰ ਤੈਰਾਉਂਦਾ ਹੈ, ਸੁੰਦਰ ਦੋਵੇਂ ਉਸ ਜਮੁਨਾ ਨਦੀ ਦੇ ਕਿਨਾਰੇ ਨੇ। ਗਨ ਪੰਕਤ ਤਰਵਰ ਕੀ ਖਰੀ, ਹੇਰ ਹਰੀ ਹਰੀ ਜਬ ਖਰੀ, ਭਾਵ ਕਿ ਜਮੁਨਾ ਨਦੀ ਦੇ ਦੋਵਾਂ ਕਿਨਾਰਿਆਂ ਦੇ ਉੱਤੇ ਬਹੁਤ ਵੱਡੇ ਵੱਡੇ ਤੇ ਸੰਘਣੇ ਰੁੱਖ ਖਲੋਤੇ ਨੇ। ਹੇਰ ਹਰੀ ਹਰੀ ਜਬ ਖਰੀ, ਭਾਵ ਕਿ ਜਦੋਂ ਦੇਖਦੇ ਹਾਂ ਹਰੀ ਹਰੀ ਕਤਾਰ ਰੁੱਖਾਂ ਦੀ ਤਾਂ ਬਹੁਤ ਹੀ ਜ਼ਿਆਦਾ ਰੁੱਖਾਂ ਦੀ ਕਤਾਰ ਸੋਹਣੀ ਲੱਗਦੀ। ਸਣੇ ਸਣੇ ਗਵਣ ਜਲ ਤਰਨੀ, ਸਿਰਮੁਖ ਤੇ ਸ਼ੋਭਾ ਬਹੁ ਤਰਨੀ, ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਬੇੜੀ ਦੇ ਰਾਹੀਂ ਹੀ ਸਤਿਗੁਰੂ ਜੀ ਪੌਂਟੇ ਦੇ ਵੱਲ ਵਾਪਸ ਆ ਰਹੇ ਨੇ। ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਸੋਭਾ ਬਿਆਨ ਕਰ ਰਹੇ ਨੇ। ਪਸ਼ਪਤ ਬਨ ਕੋ ਕਰੈ ਦਿਖਾਵਨ, ਤਰਵਰ ਕੀ ਬਹੁ ਜਾਤ ਬਤਾਵਨ, ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਫੁੱਲਾਂ ਦੀ ਸਿਫਤ ਕਰ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਅਨੇਕਾਂ ਪੰਥਾਂ ਦੇ ਤਰ੍ਹਾਂ ਤਰ੍ਹਾਂ ਦੀਆਂ ਜਾਤੀਆਂ ਦੇ ਰੁੱਖ ਖਲੋਤੇ ਨੇ, ਉਹਨਾਂ ਦਾ ਬਖਾਣ ਵੀ ਸਤਿਗੁਰੂ ਜੀ ਸਿੱਖਾਂ ਦੇ ਨਾਲ ਕਰ ਰਹੇ ਨੇ। ਬਿਨਾ ਪੰਕ ਤੇ ਚਾਰ ਪਰਵਾਹੂ, ਸ਼ਾਮਲ ਬਰਨ ਬਿਲੋਕਿਓ ਤਾਹੂ, ਜਮੁਨਾ ਨਦੀ ਦਾ ਜਿਹੜਾ ਪਾਣੀ ਹੈ ਉਹ ਬਹੁਤ ਹੀ ਜ਼ਿਆਦਾ ਸਾਫ਼ ਹੈ, ਭਾਵ ਕਿ ਗੰਦਲਾ ਪਾਣੀ ਨਹੀਂ ਹੈ। ਸ਼ਾਮਲ ਬਰਨ ਬਿਲੋਕੈ ਤਾਹੂ, ਤੇ ਜਮੁਨਾ ਨਦੀ ਦਾ ਜਿਹੜਾ ਪਾਣੀ ਹੈ ਉਹ ਕਾਲਾ ਹੈ, ਤੇ ਸਤਿਗੁਰੂ ਜੀ ਉਸ ਪਾਣੀ ਨੂੰ ਦੇਖ ਕੇ ਆ ਰਹੇ ਨੇ। ਨਗਰ ਪਾਵਟੇ ਤਟ ਪਰ ਜਾ ਕੇ, ਆਵਤ ਚਲੇ ਨੀਰ ਪਰ ਤਾਂਕੇ, ਸਤਿਗੁਰੂ ਜੀ ਕਹਿੰਦੇ ਨੇ ਕਿ ਪੌਂਟੇ ਨਗਰ ਦੇ ਕਿਨਾਰੇ ਦੇ ਉੱਤੇ ਇਸੇ ਤਰ੍ਹਾਂ ਸਤਿਗੁਰੂ ਜੀ ਬੇੜੀ ਦੇ ਰਾਹੀਂ ਹੀ ਤੈਰ ਕੇ ਪਹੁੰਚ ਗਏ। ਤੀਰ ਤੀਰ ਪਰ ਹੈ ਟੁਰ ਆਏ, ਸਭਨ ਕੇ ਸੇਵਕ ਲੈ ਤਾਏ, ਕਿਉਂਕਿ ਜਦੋਂ ਸਤਿਗੁਰੂ ਜੀ ਗਏ ਸਨ ਉਸ ਵੇਲੇ ਘੋੜਿਆਂ ਦੀ ਅਸਵਾਰੀ ਕਰਕੇ ਗਏ ਸਨ, ਤੇ ਕਵੀ ਜੀ ਲਿਖਦੇ ਨੇ ਕਿ ਇਸ ਵੇਲੇ ਆਉਣ ਵਾਰੀ ਸਤਿਗੁਰਾਂ ਨੇ ਬੇੜੀ ਦੀ ਹੀ ਸਵਾਰੀ ਕੀਤੀ ਹੈ, ਇਸ ਕਰਕੇ ਜਿਹੜੇ 9 ਘੋੜੇ ਖਾਲੀ ਨੇ ਉਹਨਾਂ ਨੂੰ ਸੇਵਕ ਨਾਲ ਨਾਲ ਤੋਰ ਕੇ ਲੈ ਕੇ ਆਏ। ਜਹ ਬੈਠਣ ਕੀ ਰੁਚਰ ਸਥਾਈ, ਸਿਲਾ ਬਿਸਾਲ ਪਰੀ ਤਟ ਛਾਈ, ਕਵੀ ਜੀ ਲਿਖਦੇ ਨੇ ਕਿ ਜਿੱਥੇ ਸਤਿਗੁਰਾਂ ਦੇ ਬੈਠਣ ਦੀ ਜਗ੍ਹਾ ਸੀ ਉਹ ਬਹੁਤ ਜ਼ਿਆਦਾ ਜਮੁਨਾ ਨਦੀ ਦੇ ਕਿਨਾਰੇ ਦੇ ਉੱਤੇ ਸੁੰਦਰ ਸੀ, ਇੱਕ ਬਹੁਤ ਵੱਡੀ ਚਟਾਨ ਉੱਥੇ ਪਈ ਸੀ। ਅਵਲੋ ਥਲ ਬਿਨ ਕਰ ਦਮ ਸੋ, ਦਿਖੀਅਤ ਹੈ ਸੁੰਦਰ ਤਟ ਦੋ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਜੇ ਤੱਕ ਵੀ ਉਹ ਜਿਹੜਾ ਪੱਥਰ ਤੇ ਚਟਾਨ ਹੈ ਉਸੇ ਤਰੀਕੇ ਦੇ ਨਾਲ ਉਸ ਜਗ੍ਹਾ ਦੇ ਉੱਤੇ ਕਾਇਮ ਹੈ ਜਿੱਥੇ ਕਿਸੇ ਵੀ ਪ੍ਰਕਾਰ ਦਾ ਕੋਈ ਚਿੱਕੜ ਨਹੀਂ ਹੁੰਦਾ। ਦਿਖੀਅਤ ਹੈ ਸੁੰਦਰ ਤਟ ਦੋ, ਭਾਵ ਕਿ ਉੱਥੇ ਉਹ ਤਟ ਦੇ ਉੱਤੇ ਕਿਨਾਰੇ ਦੇ ਉੱਤੇ ਜਮੁਨਾ ਦੇ ਉਹ ਜਗ੍ਹਾ ਦੇਖੀ ਜਾਂਦੀ। ਕਰੀ ਖਰੀ ਤਰਨੀ ਤਹਿ ਆਏ, ਸ੍ਰੀ ਗੋਬਿੰਦ ਸਿੰਘ ਉਤਰੇ ਰਾਏ, ਉੱਥੇ ਕਿਨਾਰੇ ਦੇ ਉੱਤੇ ਬੇੜੀ ਨੂੰ ਨਾਲ ਲਾਇਆ ਗਿਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬੇੜੀ ਨੂੰ ਛੱਡਿਆ। ਖਾਣ ਪਾਣ ਕਰ ਨਿਸਾ ਬਿਤਾਈ, ਜਾਗੇ ਪ੍ਰਭ ਪ੍ਰਭਾਤ ਹੋਏ ਆਈ, ਸਤਿਗੁਰੂ ਜੀ ਡੇਰੇ ਦੇ ਵਿੱਚ ਜਾ ਕੇ ਬਿਰਾਜੇ ਨੇ, ਭਾਵ ਕੇ ਖਾ ਪੀ ਕੇ ਰਾਤ ਨੂੰ ਬਤੀਤ ਕੀਤਾ, ਅਗਲੀ ਸਵੇਰ ਹੋ ਗਏ। ਸੌਚ ਸ਼ਨਾਨ ਠਾਣ ਗੁਰ ਪੂਰੇ, ਕਵਤਾ ਕਰਨ ਲੱਗੇ ਪ੍ਰਭ ਰੂਰੇ, ਅੰਮ੍ਰਿਤ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਪਾਣੀ ਕੀਤਾ ਤੇ ਫਿਰ ਜਮੁਨਾ ਨਦੀ ਦੇ ਕਿਨਾਰੇ ਦੇ ਉੱਤੇ ਉੱਥੇ ਹੀ ਚਟਾਨ ਦੇ ਉੱਤੇ ਆਣ ਕੇ ਬੈਠ ਗਏ ਨੇ। ਫਿਰ ਕਵੀ ਜੀ ਲਿਖਦੇ ਨੇ ਕਵਿਤਾ ਕਰਨ ਲੱਗੇ ਪ੍ਰਭ ਰੂਰੇ, ਭਾਵ ਕੇ ਸੁੰਦਰ ਕਵਿਤਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਰਚਨੇ ਸ਼ੁਰੂ ਕੀਤੀ। ਪ੍ਰਥਮ ਸ੍ਰੀ ਕ੍ਰਿਸ਼ਨ ਅਵਤਾਰੂ, ਛੰਦ ਸਵਈਏ ਕਰਤ ਉਚਾਰੂ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਕ੍ਰਿਸ਼ਨਾ ਅਵਤਾਰ ਨੂੰ ਸਤਿਗੁਰਾਂ ਨੇ ਲਿਖਿਆ ਹੈ, ਬਹੁਤੇ ਸਾਰੇ ਛੰਦਾਂ ਤੇ ਸਵਈਆਂ ਦੇ ਵਿੱਚ ਉਚਾਰਨ ਕੀਤੀ ਬਾਣੀ। ਰੁਚਿਰ ਰਾਸ ਮੰਡਲ ਬਹੁ ਬਰਨਿਓ, ਉਪਮਾਨ ਉਪਮੇਹ ਕਰਨਿਓ। ਸਤਿਗੁਰੂ ਜੀ ਕਹਿੰਦੇ ਨੇ ਕਿ ਭਗਵਾਨ ਕ੍ਰਿਸ਼ਨ ਨੇ ਜੋ ਲੀਲਾ ਕੀਤੀ ਸੀ ਉਸ ਰਾਸ ਮੰਡਲ ਨੂੰ ਬਹੁਤ ਹੀ ਜ਼ਿਆਦਾ ਸਤਿਗੁਰੂ ਨੇ ਵਰਣਨ ਕੀਤਾ। ਉਪਮਾਨ ਉਪਮੇਹ ਕਰਨਿਓ, ਉਪਮਾਨ ਜਿਸ ਦੀ ਉਪਮਾ ਦਿੱਤੀ ਜਾਵੇ, ਜਿਸ ਤਰ੍ਹਾਂ ਚੰਦਰਮਾ ਹੈ ਉਸ ਨੂੰ ਉਪਮਾਨ ਕਹਿੰਦੇ ਨੇ, ਤੇ ਜਿਸ ਨੂੰ ਉਪਮਾ ਦਿੱਤੀ ਜਾਵੇ ਉਸ ਨੂੰ ਉਪਮੇਹ ਆਖਿਆ ਜਾਂਦਾ। ਭਾਵ ਕਿ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਕਿ ਫਲਾਣੇ ਦਾ ਜਿਹੜਾ ਮੁਖੜਾ ਹੈ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਚੰਦਰਮਾ ਦਾ ਮੁਖੜਾ ਹੈ, ਜਿਵੇਂ ਚੰਦਰਮਾ ਹੋਵੇ, ਇਹ ਉਪਮਾ ਦਿੱਤੀ ਜਾਂਦੀ ਹੈ। ਭਾਵ ਕਿ ਜਿਸ ਦੀ ਉਪਮਾ ਦਿੱਤੀ ਜਾਵੇ ਉਸ ਨੂੰ ਉਪਮਾਨ ਆਖਿਆ ਜਾਂਦਾ, ਤੇ ਜਿਸ ਨੂੰ ਉਪਮਾ ਦਿੱਤੀ ਜਾਵੇ ਉਹਨੂੰ ਉਪਮੇਹ ਆਖਿਆ ਜਾਂਦਾ। ਇਸ ਤਰੀਕੇ ਦੇ ਨਾਲ ਹੁਣ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਕਿਸੇ ਉਪਮੇਹ ਦੇ ਨਾਲ ਉਪਮਾ ਨਹੀਂ ਦਿੱਤੀ ਜਾ ਸਕਦੀ, ਭਾਵ ਕਿ ਐਸੀ ਜਿਹੜੀ ਅਲੌਕਿਕ ਬਾਣੀ ਹੈ ਉਹ ਸਤਿਗੁਰਾਂ ਨੇ ਰਚੀ ਹੈ। ਭਾਵ ਕਿ ਸੁੰਦਰਤਾਈ ਦੇ ਵਾਸਤੇ ਅਸੀਂ ਉਪਮਾ ਦੇ ਦਿੰਦੇ ਹਾਂ ਕਿ ਚੰਦਰਮਾ ਵਰਗਾ ਸੁੰਦਰ ਮੁਖੜਾ ਹੈ ਫਲਾਣੇ ਦਾ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਬਾਣੀ ਸਤਿਗੁਰਾਂ ਨੇ ਰਚੀ ਹੈ ਉਹਦੀ ਕਿਸੇ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਉਪਮਾ ਦਿੱਤੀ ਨਹੀਂ ਜਾ ਸਕਦੀ ਕਿ ਇੰਨੀ ਸੁੰਦਰ ਬਾਣੀ ਹੈ। ਭਾਵ ਕਿ ਉਪਮਾ ਦੇ ਵਾਸਤੇ ਕੋਈ ਸ਼ਬਦ ਹੀ ਨਹੀਂ। ਕਰ ਸ਼ਨਾਨ ਬੈਠੇ ਤਿਸ ਤੀਰ, ਸਿਲਾ ਸੰਗ ਖਸ ਚਾਲਤ ਨੀਰ। ਇਸ਼ਨਾਨ ਪਾਣੀ ਕਰਕੇ ਸਤਿਗੁਰੂ ਜੀ ਰੋਜ ਹੀ ਉਸ ਸਿਲਾ ਦੇ ਉੱਤੇ, ਚਟਾਨ ਦੇ ਉੱਤੇ ਆਣ ਕੇ ਬੈਠ ਜਾਂਦੇ ਨੇ। ਉਸ ਚਟਾਨ ਦੇ ਨਾਲ ਖਹਿ ਕੇ ਜਿਹੜਾ ਨਦੀ ਦਾ ਪਾਣੀ ਹੈ ਉਹ ਚੱਲਦਾ। ਜਾਮ ਦਿਵਸ ਜਬ ਲਉ ਚੜ ਆਵੇ, ਰਹਿ ਕਾਕੀ ਗਿਰਾ ਬਣਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਉੱਥੇ ਜਾ ਕੇ ਬੈਠ ਜਾਂਦੇ ਨੇ, ਗੁਰਬਾਣੀ ਲਿਖਦੇ ਰਹਿੰਦੇ ਨੇ। ਜਿੰਨਾ ਚਿਰ ਤੱਕ ਇੱਕ ਪਹਿਰ ਦਿਨ ਚੜ ਕੇ ਨਹੀਂ ਆ ਜਾਂਦਾ ਉਹਨਾਂ ਚਿਰ ਉੱਥੇ ਬੈਠ ਕੇ ਇਕਾਗਰਤਾ ਦੇ ਵਿੱਚ ਬਾਣੀ ਰਚਦੇ ਨੇ। ਨਹੀਂ ਕਿਸਹੂ ਕੋ ਦਰਸ਼ਨ ਹੋਏ, ਦੂਰ ਦੂਰ ਰਹਿ ਥਿਰ ਸਭ ਕੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸਤਿਗੁਰਾਂ ਦੇ ਲਾਗੇ ਕੋਈ ਵੀ ਨਹੀਂ ਜਾਂਦਾ, ਕਿਉਂਕਿ ਲਾਗੇ ਆਉਣ ਦਾ ਕਿਸੇ ਨੂੰ ਹੁਕਮ ਹੀ ਨਹੀਂ ਹੈ। ਦੂਰੋਂ ਹੀ ਉਸ ਵੇਲੇ ਸਤਿਗੁਰਾਂ ਦਾ ਦਰਸ਼ਨ ਕੀਤਾ ਜਾਂਦਾ, ਲਾਗੇ ਕੋਈ ਨਹੀਂ ਜਾਂਦਾ। ਮਨ ਟਿਕਾਏ ਬਰ ਬਾਣੀ ਰਚ, ਕ੍ਰਿਸ਼ਨ ਬਿਲਾਸ ਦਕ ਬਿਦ ਸਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਨੂੰ ਟਿਕਾ ਕੇ ਬੜੀ ਇਕਾਗਰਤਾ ਦੇ ਨਾਲ ਸਤਿਗੁਰੂ ਜੀ ਬਾਣੀ ਦੀ ਰਚਨਾ ਕਰਦੇ ਨੇ। ਕ੍ਰਿਸ਼ਨ ਬਿਲਾਸ ਆਦਿਕ ਬਿਦ ਸਚ, ਭਾਵ ਕੇ ਅਸਲ ਵਿਧੀ ਪੂਰਵਕ ਸੰਕਲਿਤ ਕਰਦੇ ਹਨ, ਭਾਵ ਕੇ ਰਚਦੇ ਹਨ। ਕ੍ਰਿਸ਼ਨਾ ਅਵਤਾਰ ਦੇ ਦਸਮ ਸਕੰਦ ਦੇ ਵਿੱਚ ਪਹਿਲੇ ਕੱਕਾ ਤੁਕ ਦੇ ਅੰਤ ਦੇ ਵਿੱਚ ਰੱਖ ਕੇ ਅਡਾੜੇ ਤੱਕ ਪੈਂਤੀ ਪੂਰੀ ਕਰਦੇ ਨੇ। ਆਦ ਰਾਧ ਕਾ ਗੋਪੀ ਬ੍ਰਿੰਦ, 300 ਮਿਲ ਜਿਮ ਕੀਨ ਆਨੰਦ। ਰਾਧਾ ਦੇ ਨਾਲ ਕਿਵੇਂ ਮਿਲੇ, ਬਹੁਤੀਆਂ ਸਾਰੀਆਂ ਗੋਪੀਆਂ ਦੇ ਨਾਲ ਕਿਸ ਤਰ੍ਹਾਂ ਕਲੋਲ ਕੀਤੇ। 300 ਮਿਲ ਜਿਮ ਕੀਨ ਆਨੰਦ, ਭਾਵ ਕੇ ਗੋਪੀਆਂ ਦੇ ਨਾਲ ਮਿਲ ਕੇ ਜਿਸ ਤਰ੍ਹਾਂ ਦੀਆਂ ਖੇਡਾਂ ਭਗਵਾਨ ਕ੍ਰਿਸ਼ਨ ਨੇ ਕੀਤੀਆਂ ਉਹਨਾਂ ਸਾਰੀਆਂ ਦਾ ਵਰਣਨ ਕੀਤਾ। ਵਰਣ ਸਤਿਗੁਰ ਪ੍ਰੇਮ ਲਗਾਏ, ਪੁਣ ਤਕਾਂਤ ਮੈਂ ਪੈਂਤੀ ਪਾਏ। ਬੜਾ ਹੀ ਪ੍ਰੇਮ ਨੂੰ ਲਗਾ ਕੇ ਸਤਿਗੁਰੂ ਜੀ ਕਵਿਤਾ ਦਾ ਵਰਣਨ ਕਰਦੇ ਨੇ, ਤੇ ਫਿਰ ਕਵਿਤਾ ਦੇ ਤੁਕਾਂਤ ਮੇਲ ਨੂੰ ਜੋੜਦੇ।
ਆਦਿ ਕਕਾਰ ਸੋ ਅੰਤੜਕਾਰ, ਜਿਹ ਜੇ ਵਰਣ ਜਥਾ ਕ੍ਰਮ ਤਾਰ।
ਕ੍ਰਮ ਕ੍ਰਮ ਭਾਵ ਕੇ ਤਰਤੀਬ ਵਾਰ ਸਾਰੀ ਬਾਣੀ ਲਿਖੀ ਗਈ।
ਪਾਏ ਸਵਈਆਂ ਕੇ ਜੁਤ ਕ੍ਰਾਂਤ, ਪਾਠਕ ਸੁਮਤ ਲਖੈ ਬਖੇਆਤ।
ਭਾਵ ਕੇ ਐਸੀ ਸਵਈਆਂ ਦੀ ਰਚਨਾ ਕੀਤੀ ਹੈ ਕ੍ਰਾਂਤੀ ਵਾਲੀ, ਪਾਠਕ ਸੁਮਤ ਲਖੈ ਬਖਿਆਤ, ਕਿ ਜਿਹੜੇ ਸ੍ਰੇਸ਼ਟ ਬੁੱਧੀ ਵਾਲੇ ਪਾਠੀ ਨੇ ਉਹ ਪ੍ਰਗਟ ਰੂਪ ਦੇ ਵਿੱਚ ਅਰਥਾਂ ਨੂੰ ਸਮਝ ਸਕਣ।
ਇਤੇ ਆਦਿਕ ਕੀ ਬਹੁ ਚਤਰਾਈ, ਸੁੰਦਰ ਕਵਿਤਾ ਕਰ ਕਰ ਪਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹੁਤੀ ਚਤੁਰਾਈ ਦੇ ਨਾਲ ਬੜੀ ਸ੍ਰੇਸ਼ਟ ਬੁੱਧੀ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਵਿਤਾ ਸੁੰਦਰ ਦੀ ਰਚਨਾ ਕੀਤੀ ਹੈ, ਭਾਵ ਕੇ ਬਹੁਤੀ ਸਾਰੀ ਬਾਣੀ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਚੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਏ ਇਸ ਬਾਣੀ ਦੇ ਲਿਖਣ ਦੇ ਬਾਰੇ ਆਪਣਾ ਵਿਚਾਰ ਇਸ ਤਰ੍ਹਾਂ ਪੇਸ਼ ਕਰਦੇ ਨੇ।
ਜਿਵੇਂ ਸ਼ਸਤਰਾਂ ਦਾ ਵੱਡਾ ਪ੍ਰੇਮ ਆਹਾ, ਤਿਵੇਂ ਕਰਨ ਕਵੀ ਸ਼੍ਰੀ ਚਾਮ ਦੇ ਜੀ, ਮੌਕਾ ਫੇਰ ਅਜਿਹਾ ਨਾ ਹੱਥ ਆਉਣਾ, ਸਤਿਗੁਰੂ ਨਾ ਐਵੇਂ ਗਵਾਮ ਦੇ ਜੀ। ਰੋਜ਼ ਜਮਨਾ ਦੇ ਕੰਢੇ ਬੈਠ ਕਰਕੇ, ਛੰਦ ਬੰਦ ਅਨੇਕ ਬਨਾਮ ਦੇ ਜੀ। ਜਪ ਸਾਹਿਬ ਤੇ ਹੋਰ ਅਕਾਲ ਉਸਤਤ, ਮਹਾਕਾਲ ਦਾ ਜਸ ਸੁਨਾਮ ਦੇ ਜੀ। ਨਾਲੇ ਕ੍ਰਿਸ਼ਨ ਅਵਤਾਰ ਦੀ ਕਥਾ ਪਾਰੀ, ਭਾਗਵਤ ਭਾਸ਼ਾ ਉਲਟਾਮ ਦੇ ਜੀ। ਕਈਆਂ ਹੋਰ ਗ੍ਰੰਥਾਂ ਦੇ ਤਰਜਮੇ ਵੀ ਬੁੱਧੀਵਾਨਾਂ ਦੇ ਪਾਸੋਂ ਕਰਾਮ ਦੇ ਜੀ। ਵੀਰ ਰਸ ਦੇ ਜੋਸ਼ ਦੇ ਭਰਨ ਵਾਲੇ ਹੋਰ ਕਈ ਪ੍ਰਸੰਗ ਰਚਾਮ ਦੇ ਜੀ। ਬੁੱਧਵਾਨ ਜੋ ਆਵੇ ਕਰਤਾਰ ਸਿੰਘਾ, ਇਸੇ ਵਾਸਤੇ ਪਾਸ ਰਖਾਮ ਦੇ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਿਚ ਲਿਖਦੇ ਨੇ ਕਿ ਬਹੁਤੀ ਸਾਰੀ ਬਾਣੀ ਦੀ ਰਚਨਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਦੇ ਉੱਤੇ ਕੀਤੀ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਿਚ ਲਿਖਦੇ ਨੇ ਕਿ ਬਹੁਤੇ ਸਾਰੇ ਗ੍ਰੰਥਾਂ ਦੇ ਜਿਹੜੇ ਤਰਜਮੇ ਸਨ ਉਹ ਵੀ ਕੀਤੇ ਗਏ, ਭਾਵ ਕਿ ਦੂਸਰੀਆਂ ਭਾਸ਼ਾਵਾਂ ਦੇ ਵਿਚ ਉਨ੍ਹਾਂ ਦਾ ਅਨੁਵਾਦ ਵੀ ਕੀਤਾ ਗਿਆ।
ਜਲ ਖਸ ਚੱਲੇ ਸਿਲਾ ਕੇ ਸਾਥ, ਤਾਂ ਬਿਰਾਜੇ ਸਿਰ ਜਗ ਨਾਥ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਦੁਨੀਆਂ ਦੇ ਮਾਲਕ ਸਤਿਗੁਰੂ ਗੋਬਿੰਦ ਸਿੰਘ ਜੀ ਉਸ ਜਗ੍ਹਾ ਦੇ ਉੱਤੇ ਚਟਾਨ ਦੇ ਉੱਤੇ ਬੈਠਦੇ ਨੇ ਜਿਹੜੀ ਚਟਾਨ ਦੇ ਨਾਲ ਪਾਣੀ ਜਮਣਾ ਦਾ ਖਹਿ ਕੇ ਅਗਾਹ ਜਾਂਦਾ।
ਕਾਤਕ ਮਾਸ ਸੁੰਦਰੀ ਰੁੱਤ ਮੈਂ, ਚੜ੍ਹੇ ਅਖੇਰ ਅਬੈ ਹੋਏ ਚਿਤ ਮੈਂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੱਤਕ ਦਾ ਮਹੀਨਾ ਸੁੰਦਰ ਰੁੱਤ ਵਾਲਾ ਆ ਗਿਆ, ਸਤਿਗੁਰੂ ਜੀ ਬਹੁਤ ਜ਼ਿਆਦਾ ਸ਼ਿਕਾਰ ਖੇਡਿਆ।
ਸਿੱਖ ਮਸੰਦਣ ਬ੍ਰਿੰਦਣ ਬ੍ਰਿੰਦ, ਭਇਓ ਆਣ ਬਹੁ ਮੇਲ ਬਿਲੰਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਹੀ ਸਮੇਂ ਦੌਰਾਨ ਬਹੁਤਿਆਂ ਸਾਰਿਆਂ ਮਸੰਦਾਂ ਦਾ ਤੇ ਪ੍ਰਮੁੱਖ ਸਿੱਖਾਂ ਦਾ ਬਹੁਤਾ ਸਾਰਾ ਸਤਿਗੁਰਾਂ ਦੇ ਲਾਗੇ ਇਕੱਠ ਹੋ ਗਿਆ।
ਸਿਰੇ ਪਾਉ ਸਭ ਹਿੰਨ ਕੋ ਦੇਵੇ, ਪਠੇ ਦਾਸ ਹਿਤ ਮੋਲੇ ਲੈਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਹਮੇਸ਼ਾ ਹੀ ਮਸੰਦਾਂ ਨੂੰ ਤੇ ਪ੍ਰਮੁੱਖ ਸਿੱਖਾਂ ਨੂੰ ਸਰੂਪੇ ਦਿਆ ਕਰਦੇ ਸਨ। ਇਸ ਵਾਰੀ ਕਵੀ ਜੀ ਲਿਖਦੇ ਨੇ ਕਿ ਇੰਨੇ ਜ਼ਿਆਦਾ ਪ੍ਰਮੁੱਖ ਸੇਵਕ ਦੇ ਮਸੰਦ ਜੁੜ ਗਏ ਨੇ ਕਿ ਸਰੂਪੇ ਦੇਣੇ ਵੀ ਬੜੇ ਔਖੇ ਹੋ ਗਏ ਨੇ, ਭਾਵ ਕਿ ਇੰਨੇ ਸਰੂਪੇ ਹੀ ਮੌਜੂਦ ਨਹੀਂ ਹਨ ਕਿ ਜਿਹੜੇ ਸਾਰੇ ਸਰੂਪੇ ਦਾਸਾਂ ਨੂੰ ਪ੍ਰਦਾਨ ਕੀਤੇ ਜਾਣ। ਸਿਰੋਪੇ ਮੰਗਵਾਉਣ ਦੇ ਵਾਸਤੇ ਫਿਰ ਸਤਿਗੁਰਾਂ ਨੇ ਜਗ੍ਹਾ ਜਗ੍ਹਾ ਦੇ ਉੱਤੇ ਆਪਣਿਆਂ ਦਾਸਾਂ ਨੂੰ ਭੇਜਿਆ ਕਿ ਪੱਗਾਂ ਨੂੰ ਖਰੀਦ ਕੇ ਲਿਆਓ ਤਾਂ ਕਿ ਸਾਰਿਆਂ ਨੂੰ ਸਿਰੋਪੇ ਦਿੱਤੇ ਜਾਣ।
ਨਗਰ ਨਿਕਟ ਜੇ ਤਕ ਤਹ ਜਾਣੇ, ਸਭਨ ਵਿਖੇ ਗਣ ਮਨ ਜ ਪਿਆਨੇ।
ਭਾਵ ਕੇ ਲਾਗੇ ਲਾਗੇ ਜਿੱਥੋਂ ਵੀ ਸਿਰੋਪੇ ਪੱਗਾਂ ਆਦਿਕ ਮਿਲ ਸਕਦੀਆਂ ਸਨ ਉਹਨਾਂ ਸਾਰੀਆਂ ਜਗਾਵਾਂ ਦੇ ਉੱਤੇ ਆਪਣੇ ਦਾਸਾਂ ਨੂੰ ਸਤਿਗੁਰਾਂ ਨੇ ਭੇਜਿਆ।
ਹੋਤੋ ਬੂੜਿਆ ਨਗਰ ਸਡੋਰਾ, ਇੱਥੇ ਆਦਿਕ ਪਹੁੰਚੇ ਸਭ ਠੌਰਾ।
ਬੂੜਿਆ ਤੇ ਸਡੋਰਾ ਇਹ ਦੋ ਬਹੁਤ ਵੱਡੇ ਵੱਡੇ ਨਗਰ ਸਨ, ਇਹਨਾਂ ਦੋਵਾਂ ਨਗਰਾਂ ਦੇ ਵਿੱਚ ਵੀ ਸਤਿਗੁਰਾਂ ਨੇ ਆਪਣੇ ਦਾਸਾਂ ਨੂੰ ਭੇਜਿਆ।
ਸੌ ਦੋ ਸੌ ਪੱਗੀਆਂ ਤਹਿਲੀਨ, ਅਪਰਨ ਪ੍ਰਾਪਤ ਖੋਜਨ ਕੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰੀਬ 200 ਪੱਗ ਉਸ ਜਗ੍ਹਾ ਦੇ ਉੱਤੋਂ ਖਰੀਦੀ ਗਈ ਹੈ, ਪਰ 200 ਤੋਂ ਵੱਧ ਸਿਰੋਪੇ ਦੇਣੇ ਸਨ, ਇਸ ਕਰਕੇ ਹੋਰ ਬਹੁਤਾ ਖੋਜਿਆ ਗਿਆ ਪਰ ਜ਼ਿਆਦਾ ਪੱਗਾਂ ਮਿਲ ਨਾ ਸਕੇ।
ਹਟ ਆਏ ਜਹ ਕਹਤੇ ਦਾਸ, ਜੇਤ ਕੁਹਤੀ ਸੁਆਨੀ ਪਾਸ।
ਆਖਿਰਕਾਰ ਦਾਸ ਸਤਿਗੁਰਾਂ ਦੇ ਮੁੜ ਕੇ ਵਾਪਸ ਸਤਿਗੁਰਾਂ ਦੇ ਕੋਲ ਆ ਗਏ ਨੇ। ਜਿੰਨੀਆਂ ਉਹ ਖਰੀਦ ਕੇ ਲਿਆ ਸਨ ਉਹ ਸਤਿਗੁਰਾਂ ਨੂੰ ਅਰਪਣ ਕਰ ਦਿੱਤੇ।
ਕਾਰਜ ਨਹੀਂ ਸਰ ਉਹ ਸਭ ਕੇਰਾ, ਦਿਵਸ ਪੰਚਮੀ ਚੜੇ ਅਖੇਰਾ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੀਆਂ ਪੱਗਾਂ ਖਰੀਦ ਕੇ ਲਿਆਂਦੀਆਂ ਗਈਆਂ ਨੇ ਇਹਨਾਂ ਦੇ ਨਾਲ ਪੂਰਾ ਕੰਮ ਨਹੀਂ ਸੀ ਹੋਣਾ, ਇਸ ਕਰਕੇ ਸਤਿਗੁਰਾਂ ਨੇ ਪੱਗਾਂ ਨੂੰ ਸਾਂਭ ਕੇ ਰਖਵਾ ਦਿੱਤਾ। ਦਿਵਸ ਪੰਚਮੀ ਚੜੇ ਅਖੇਰਾ, ਪੰਚਮੀ ਵਾਲੇ ਦਿਨ ਸਤਿਗੁਰੂ ਜੀ ਸ਼ਿਕਾਰ ਖੇਡਣ ਦੇ ਵਾਸਤੇ ਚਲੇ ਗਏ।
ਪੰਥ ਦੂਣ ਕੇ ਚੱਲ ਕਰ ਆਏ, ਵਹਿਰ ਗਿਰਨ ਤੇ ਥਲ ਦਿਖ ਰਾਏ।
ਦੂਣ ਦੇ ਰਸਤੇ ਰਾਹੀਂ ਲੰਘ ਕੇ ਬਾਹਰ ਆਏ ਨੇ, ਵਹਿਰ ਗਿਰਨ ਕੇ ਥਲ ਦਿਖ ਰਾਏ, ਭਾਵ ਕੇ ਪਹਾੜਾਂ ਤੋਂ ਬਾਹਰ ਵਾਲੇ ਪਾਸੇ ਖੁੱਲੀ ਜਗ੍ਹਾ ਦੇ ਉੱਤੇ ਪਹੁੰਚੇ।
ਇੱਕ ਸਮੇਂ ਅਵਨੀ ਮੈਂ ਕਰ ਡੇਰਾ, ਵਿਚਰੇ ਕੇਤਕ ਦਿਵਸ ਅਖੇਰਾ।
ਜਿਹੜੀ ਪੱਧਰੀ ਜਗ੍ਹਾ ਸੀ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਆਪਣਾ ਡੇਰਾ ਲਵਾ ਲਿਆ। ਕਾਫੀ ਦਿਨ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉੱਥੇ ਹੀ ਡੇਰਾ ਲਾਈ ਰੱਖਿਆ ਤੇ ਦਿਨ ਪ੍ਰਤੀ ਦਿਨ ਸ਼ਿਕਾਰ ਖੇਡਿਆ।
ਇੱਕ ਕਪਾਲ ਮੋਚਣ ਸ਼ੁਭ ਤਾਲ, ਤਹਿ ਕੋ ਮੇਲਾ ਆਇਓ ਵਿਸਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਪਾਲ ਮੋਚਣ ਨਾਂ ਦੀ ਇੱਕ ਸੁੰਦਰ ਜਗ੍ਹਾ ਹੈ ਜਿੱਥੇ ਕਿ ਸੁੰਦਰ ਤਲਾਬ ਹੈ। ਤਹਿ ਕੋ ਮੇਲਾ ਆਇਓ ਵਿਸਾਲ, ਉਸ ਜਗ੍ਹਾ ਦੇ ਉੱਤੇ ਬਹੁਤ ਵੱਡਾ ਮੇਲਾ ਲੱਗਿਆ। ਜਗਾਦਰੀ ਤੋਂ 7-8 ਮੀਲ ਉੱਪਰ ਨੂੰ ਇਹ ਟਿਕਾਣਾ ਹੈ ਜਿਸ ਨੂੰ ਆਖਿਆ ਜਾਂਦਾ ਹੈ ਕਪਾਲ ਮੋਚਣ।
ਸਭ ਹਿੰਨ ਮੇ ਬੋਲੈ ਹਿਮ ਤਬੈ, ਸੁਣਿਓ ਸ ਤੀਰਥ ਸਤਿਗੁਰ ਜਬੈ।
ਜਦੋਂ ਸਤਿਗੁਰਾਂ ਨੂੰ ਉਸ ਤੀਰਥ ਦੇ ਬਾਰੇ ਕਿਸੇ ਨੇ ਦੱਸਿਆ ਤੇ ਸਾਰਿਆਂ ਨੂੰ ਸੁਣਾ ਕੇ ਫਿਰ ਸਤਿਗੁਰਾਂ ਨੇ ਇਸ ਤਰ੍ਹਾਂ ਵਚਨ ਕੀਤਾ।
ਕਹਿੰਦੇ ਨੇ ਚਲੋ ਕਰੈ ਮੇਲਾ ਤੇ ਸਥਾਨਾ, ਆਵਤ ਖਿਲੈ ਅਖੇਰ ਮਹਾਨਾ।
ਸਾਰਿਆਂ ਸੇਵਕਾਂ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਚਲੋ ਜਾ ਕੇ ਮੇਲੇ ਦੇ ਵਿੱਚ ਸ਼ਿਰਕਤ ਕਰੀਏ, ਜਾ ਕੇ ਮੇਲਾ ਦੇਖੀਏ। ਆਉਂਦੀ ਵਾਰੀ ਸਤਿਗੁਰੂ ਜੀ ਕਹਿੰਦੇ ਨੇ ਕਿ ਸ਼ਿਕਾਰ ਖੇਡਾਂ।
ਇਮ ਕਹਿ ਕਰ ਤਿਆਰੀ ਕਰਵਾਈ, ਸੈਣਾ ਸੰਗ ਚੜੀ ਸਮੁਦਾਈ।
ਇਸ ਤਰ੍ਹਾਂ ਦਾ ਵਚਨ ਕਰਕੇ ਸਾਰੀ ਤਿਆਰੀ ਸਤਿਗੁਰਾਂ ਨੇ ਕਰਵਾਈ ਹੈ। ਸਤਿਗੁਰੂ ਜੀ ਚੱਲ ਪਏ ਤੇ ਸਤਿਗੁਰਾਂ ਦੀ ਸਾਰੀ ਸੈਨਾ ਵੀ ਨਾਲ ਚੱਲੀ।
ਬਜਤ ਬਡੋ ਰਣ ਜੀਤ ਨਗਾਰਾ, ਆਣ ਪਹੁੰਚੇ ਥਾਣ ਨਿਹਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਣਜੀਤ ਨਗਾਰੇ ਨੂੰ ਖੜਕਾਉਂਦਿਆਂ ਹੋਇਆ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਆਣ ਪਹੁੰਚੇ।
ਡੇਰਾ ਕਰਿਓ ਤਾਣ ਸ਼ਮਿਆਨੇ, ਸਤਿਗੁਰ ਥਿਰੇ ਸਵਣ ਸੁਣ ਕਾਨੇ।
ਬਹੁਤੇ ਸਾਰੇ ਤੰਬੂ ਤੇ ਬਹੁਤੇ ਸਾਰੇ ਸ਼ਮਿਆਨੇ ਤਾਣ ਦਿੱਤੇ ਗਏ ਨੇ।
ਸਤਿਗੁਰ ਥਿਰੇ ਸਵਣ ਸੁਣ ਕਾਨੇ,
ਭਾਵ ਕੇ ਸਾਰੇ ਲੋਕਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ।
ਸੇਵਕ ਸਿੱਖ ਆਣ ਪਗ ਪਰਸੈ, ਪਾਏ ਕਾਮਨਾ ਦਰਸ਼ਨ ਦਰਸੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖ ਸੇਵਕ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦੇ ਨੇ, ਸਤਿਗੁਰਾਂ ਦਾ ਪਾਵਨ ਪਵਿੱਤਰ ਦਰਸ਼ਨ ਕਰਦੇ ਨੇ।
ਪਾਏ ਕਾਮਨਾ ਦਰਸ਼ਨ ਦਰਸੈ, ਭਾਵ ਕੇ ਦਰਸ਼ਨ ਕਰਕੇ ਆਪਣੀਆਂ ਕਾਮਨਾਵਾਂ ਨੂੰ ਸਾਰੇ ਦੇ ਸਾਰੇ ਪੂਰੀਆਂ ਕਰਦੇ ਨੇ। ਕਾਤਕ ਕੀ ਪੂਰਨ ਮਾਨੇਰੇ, ਮੇਲਾ ਪਾਇਓ ਸਕੇਲ ਕਨੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੱਤਕ ਮਹੀਨੇ ਦੀ ਪੁੰਨਿਆ ਸੀ। ਸੰਪਾਦਕ ਜੀ ਲਿਖਦੇ ਨੇ ਇਹੋ ਦਿਨ ਸਤਿਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ ਸੀ ਜੋ ਇੱਥੇ ਮਨਾਇਆ ਗਿਆ ਸਤਿਗੁਰਾਂ ਦੇ ਵੱਲੋਂ।
ਤਬੈ ਮਸੰਦਣ ਸਤਿਗੁਰ ਪਾਸ, ਹੱਥ ਜੋੜ ਕੀ ਨਸਿਅਰ ਦਾਸ।
ਉਸ ਵੇਲੇ ਕੁਝ ਮਸੰਦਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ।
ਕਹਿੰਦੇ ਨੇ ਮਹਾਰਾਜ ਹਮ ਬਹੁਪੁਰ ਫਿਰੇ, ਪਗੀਆ ਥੋਰੀ ਲਿਆਵਣ ਕਰੇ।
ਕਹਿੰਦੇ ਨੇ ਮਹਾਰਾਜ ਅਸੀਂ ਬਹੁਤਿਆਂ ਨਗਰਾਂ ਦੇ ਵਿੱਚ ਫਿਰੇ ਹਾਂ, ਪਰ ਸੱਚੇ ਪਾਤਸ਼ਾਹ ਜਿਹੜੀਆਂ ਪੱਗਾਂ ਨੇ ਉਹ ਥੋੜੀਆਂ ਹੀ ਮਿਲੀਆਂ।
ਖਰਚ ਹਜ਼ਾਰ ਪਾਗ ਕੋ ਅਬੈ, ਕਰੇ ਉਹ ਪਾਏ ਨਾ ਪ੍ਰਾਪਤ ਸਬੈ।
ਕਹਿੰਦੇ ਨੇ ਕਿ ਅਜੇ 1000 ਪੱਗ ਦੀ ਹੋਰ ਲੋੜ ਹੈ, ਭਾਵ ਕਿ ਇੰਨੀਆਂ ਪੱਗਾਂ ਲੱਗ ਜਾਣਗੀਆਂ। ਕਰੇ ਉਪਾਅ ਨਾ ਪ੍ਰਾਪਤ ਸਭੈ, ਪਰ ਕਹਿੰਦੇ ਨੇ ਕਿ ਬੜੇ ਯਤਨ ਕੀਤੇ ਨੇ, ਬੜੇ ਉਪਾਅ ਕੀਤੇ ਨੇ, ਪਰ ਹੋਰ ਪੱਗਾਂ ਮਿਲੀਆਂ ਨੇ। ਹੁਕਮ ਆਪ ਕੋ ਹੋਏ ਸੋ ਕਰੀਏ, ਕਿਤ ਤੇ ਅੰਨ ਨਹੀਂ ਨਿਹਰੀਏ। ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਹੁਣ ਜਿਵੇਂ ਤੁਸੀਂ ਹੁਕਮ ਕਰੋਗੇ ਉਸੇ ਤਰ੍ਹਾਂ ਕੀਤਾ ਜਾਵੇਗਾ। ਸੱਚੇ ਪਾਤਸ਼ਾਹ, ਕਿੱਥੋਂ ਪੱਗਾਂ ਨੂੰ ਲੱਭ ਕੇ ਲਿਆਈਏ, ਕਿਤੋਂ ਮਿਲਦੀਆਂ ਨੇ। ਤਬ ਸਤ ਗੋਰੇ ਔਰ ਚਰਤ ਵਿਚਾਰਾ, ਬਲ ਤੇ ਛੀਨ ਕਰੈ ਪੁਕਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸਤਿਗੁਰਾਂ ਨੇ ਮਨ ਦੇ ਵਿੱਚ ਇੱਕ ਕੌਤਕ ਰਚਨ ਦੀ ਖੇਡ ਜਿਹੜੀ ਸੀ ਉਸ ਨੂੰ ਵਿਚਾਰਿਆ। ਭਾਗ ਜਾਏ ਮੇਲਾ ਡਰ ਪਾਵੈ, ਵਿਗਰੇ ਜੰਗ ਕਰਨ ਬਣ ਆਵੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਲੇ ਦੇ ਵਿੱਚ ਜਿਹੜੇ ਲੋਕ ਜੁੜੇ ਹੋਏ ਨੇ, ਜੇਕਰ ਇਹਨਾਂ ਤੋਂ ਪੱਗਾਂ ਖੋਹੀਆਂ ਜਾਣਗੀਆਂ ਤੇ ਪੁਕਾਰ ਕਰਨਗੇ, ਕਈ ਦੌੜ ਜਾਣਗੇ, ਮੇਲਾ ਇਸੇ ਤਰੀਕੇ ਦੇ ਨਾਲ ਖਿਲਰ ਜਾਏਗਾ। ਜੰਗ ਕਰਨ ਬਣ ਆਵੈ, ਭਾਵ ਕੇ ਡਰ ਖਾ ਕੇ ਮੇਲਾ ਭੱਜ ਜਾਏਗਾ। ਜੇ ਵਿਗੜ ਖੜੋਤੇ ਤਾਂ ਜੰਗ ਕਰਨਾ ਪਵੇਗਾ। ਤਉ ਨ ਸਰ ਹੈ ਕਾਰਜ ਕੋ, ਕਰੈ ਸੋ ਇਸ ਸੁਖ ਤੇ ਸਿੱਧ ਹੋ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਐਸਾ ਕੁਝ ਵੀ ਕਰਨਾ ਨਹੀਂ ਚਾਹੀਦਾ ਜਿਹਦੇ ਨਾਲ ਕੰਮ ਵਿਗੜ ਜਾਏ। ਸਤਿਗੁਰੂ ਨੇ ਇੱਕ ਐਸਾ ਤਰੀਕਾ ਸੋਚਿਆ ਕਿ ਜਿਸ ਤਰੀਕੇ ਦੇ ਨਾਲ ਪੱਗਾਂ ਦੀ ਪ੍ਰਾਪਤੀ ਵੀ ਹੋ ਜਾਵੇਗੀ ਪਰ ਕੋਈ ਵਿਗਾੜ ਪੈਦਾ ਨਹੀਂ ਹੋਵੇਗਾ। ਨਿਜ ਸੁਪਟਣ ਸੋ ਹੁਕਮ ਬਖਾਨਾ, ਵਿਚਰੋ ਮੇਲੇ ਮੇ ਸਾਵਧਾਨਾ। ਸਤਿਗੁਰਾਂ ਨੇ ਆਪਣੇ ਸ਼ਸਤਰਧਾਰੀ ਯੋਧਿਆਂ ਨੂੰ ਹੁਕਮ ਕੀਤਾ ਕਿ ਤੁਸੀਂ ਮੇਲੇ ਦੇ ਵਿੱਚ ਸਾਵਧਾਨਤਾ ਦੇ ਨਾਲ ਵਿਚਰੋ ਫਿਰੋ। ਕਰੈ ਬੇਅਦਬੀ ਤੀਰਥ ਕੇਰੀ, ਤਿਆਗਿਆ ਲਗ ਸ਼ੰਕਾ ਲਿਹ ਹੋਏਰੀ। ਕਹਿੰਦੇ ਕਿ ਜਿਹੜਾ ਵੀ ਇਸ ਤੀਰਥ ਦੀ ਬੇਅਦਬੀ ਕਰੇ, ਜਿਹੜਾ ਕਿ ਭਾਵ ਪਿਸ਼ਾਬ ਆਦਿਕ ਤੀਰਥ ਦੇ ਲਾਗੇ ਕਰੇ, ਉਸ ਨੂੰ ਤੁਸੀਂ ਫੜ ਲਓ। ਨਿਕਟ ਤਾਲ ਕੇ ਜੋ ਨਰ ਹੋਏ, ਕਰੈ ਪਖਾਰਨ ਕਰ ਵਿੱਚ ਕੋਏ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਤਲਾਬ ਦੇ ਵਿੱਚ ਹੱਥ ਆਦਿਕ ਧੋਵੇ ਤੇ ਲਾਗੇ ਇਸ ਤਲਾਬ ਦੇ ਪਿਸ਼ਾਬ ਕਰੇ। ਤਿਨਕੀ ਪੱਗਿਆ ਲੇਹੋ ਉਤਾਰੀ, ਨਹੀਂ ਮਾਰੋ ਦੀਜੈ ਬਹੁ ਗਾਰੀ। ਕਹਿੰਦੇ ਨੇ ਕਿ ਜਿਹੜਾ ਵੀ ਪਿਸ਼ਾਬ ਆਦਿਕ ਤੀਰਥ ਦੇ ਲਾਗੇ ਕਰੇ, ਤੀਰਥ ਦੀ ਇਸ ਦੀ ਬੇਅਦਬੀ ਕਰੇ, ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਸਾਰਿਆਂ ਦੀਆਂ ਪੱਗਾਂ ਤੁਸੀਂ ਖੋਹ ਲੈਣੀਆਂ ਨੇ, ਲਾ ਲੈਣੀਆਂ ਨੇ ਉਹਨਾਂ ਦੇ ਸਿਰਾਂ ਦੇ ਉੱਤੋਂ। ਨਹੀਂ ਮਾਰੋ ਦੀਜੈ ਬਹੁ ਗਾਰੀ, ਕਹਿੰਦੇ ਹਨ ਕਿ ਨਾ ਬਹੁਤੀਆਂ ਗਾਲਾਂ ਦੇਣੀਆਂ ਨੇ ਤੇ ਨਾ ਹੀ ਮਾਰਨਾ ਹੈ। ਭਾਵੇ ਨਿਕਲਦਾ ਹੈ ਕਿ ਹਲਕੀ ਜਿਹੀ ਝਾੜ ਪਾ ਕੇ ਪੱਗਾਂ ਲੈ ਕੇ ਉਹਨਾਂ ਨੂੰ ਫੇਰ ਤੋੜ ਦਿਓ। ਵਿਚਰੋ ਚੌਂਦਿਸ਼ ਤੀਰਥ ਕੇਰ, ਕਰੈ ਬੇਅਦਬੀ ਫਲ ਦੇ ਹੋਏਰ। ਇਸੇ ਤਰੀਕੇ ਦੇ ਨਾਲ ਤੁਸੀਂ ਵਿਚਰਦੇ ਰਹੋ ਤੀਰਥ ਦੇ ਲਾਗੇ ਲਾਗੇ, ਜਿਹੜਾ ਵੀ ਬੇਅਦਬੀ ਕਰਦਾ ਹੈ ਉਸ ਨੂੰ ਐਸਾ ਫਲ ਦਿਓ ਕਿ ਉਹਦੇ ਸਿਰ ਦੀ ਪੱਗ ਉਤਾਰ ਦਿਓ। ਹੁਣ ਕਵੀ ਜੀ ਸੰਪਾਦਕ ਜੀ 2-4 ਸਤਰਾਂ ਇਸ ਦੇ ਬਾਰੇ ਲਿਖਦੇ ਨੇ। ਲੋਕੀ ਉਸੇ ਤਾਲ ਵਿੱਚੋਂ ਹੱਥ ਪਾਣੀ ਕਰਦੇ ਤੇ ਪਿਸ਼ਾਬ ਪਖਾਨਾ ਵੀ ਕਿਨਾਰੇ ਹੋਣ ਕਰਕੇ ਬਿਮਾਰੀ ਪਾ ਦਿਆ ਕਰਦੇ ਸਨ। ਗੁਰੂ ਜੀ ਦਾ ਸਫਾਈ ਰੱਖਣ ਲਈ ਹੁਕਮ ਸੀ ਕਿ ਤਾਲ ਤੋਂ ਦੂਰ ਦੂਰ ਮਲ ਮੂਤਰ ਤੇ ਸੌਚ ਇਸ਼ਨਾਨ ਕਰਨ। ਜੋ ਇਹ ਹੁਕਮ ਨਾ ਮੰਨੇ ਉਸ ਲਈ ਹਲਕੀ ਸਜ਼ਾ ਪੱਗ ਲਾ ਲੈਣ ਦੀ ਤਜਵੀਜ਼ ਕੀਤੀ। ਪੱਗਾਂ ਦੀ ਲੋੜ ਲਈ ਇਹ ਕੌਤਕ ਸਤਿਗੁਰਾਂ ਨੇ ਨਹੀਂ ਰਚਿਆ, ਇਹ ਹੁਕਮ ਯਾਤਰੂਆਂ ਦੇ ਆਪਣੇ ਭਲੇ ਦੇ ਲਈ ਸੀ। ਹਲਕੇ ਦੰਡ ਦਾ ਕਾਰਨ ਕਵੀ ਜੀ ਨੇ ਅੱਗੇ ਦੱਸਿਆ ਹੈ ਕਿ ਬਹੁਤਾ ਡਰ ਨਹੀਂ ਦੇਣਾ ਤਾਂ ਕਿ ਲੋਕੀ ਭੱਜ ਨਾ ਜਾਣ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਆਪਣਾ ਸ਼ਸਤਰਧਾਰੀ ਸਿੱਖਾਂ ਨੂੰ ਹੁਕਮ ਦਿੱਤਾ ਹੈ। ਕਿਸ ਤਰੀਕੇ ਦੇ ਨਾਲ ਅਗਲਾ ਕੌਤਕ ਵਾਪਰੇਗਾ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਗੇ ਜਿਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਕਥਾ ਨੂੰ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ
ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ
ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੌਨ ਦਾਵੈ ਤਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿੱਧਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬਨ ਵਾਜ ਸਾਡਾ ਧਰਮ ਬਣਿਆ ਰਹਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ ਜੋਗਾ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੇ ਹੈ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ ਨਾਮ ਦਾ ਰਸ ਬਖਸ਼ੋ ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ ਰੱਖ ਲਓ ਬਖਸ਼ ਲਓ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ